शब्द की शुरुआत विच मूल मंत्र है एक ओंकार सतनाम करता पुरख एक रब एक है। ये सारा पसारा एक दे विचों निकलिया। ये सारी जिन्नी भी दृष्टमान दुनिया है दृष्ट या अदृष्ट दुनिया है ये सारी एक दी मैनीफेस्टेशन है। ये एक दे विचों मटीरियलाइज हुई है, ये एक दे विचों प्रगट हुई है। रब ने किता पसाओ एक उपवा देखण को परपंच किया, ये देखने लिए उन्हें यह ड्रामा रचा है। सो ये एक दा ये सारा पसारा है। एक ना एक ओंकार सत नाम रब दा प्रकाश है, रब दा नाम है, ये सच है। सूरज सच है तो ओदी धुप भी सच है। जे रब सत है तो ओदा नाम ही सत है। एटरनल नेम नाम जड़ नाम कहने आपां, नाम कोई अखरां वाला नाम नहीं, जिहड़ा वाहिगुरु कहने आपां ये नाम नहीं, ये गुरमंत्र ਇਹ ਗੁਰਮੰਤਰ ਨੂੰ ਜਪਨੇ ਆ, ਅਸੀਂ ਗੁਰਮੰਤਰ ਦਾ ਸਿਮਰਨ ਕਰਨੇ ਆ। ਇਹਨੇ ਸਾਨੂੰ ਨਾਮ ਦੇ ਵਿੱਚ ਲੈ ਕੇ ਜਾਣਾ। ਨਾਮ ਤਾਂ ਜਿਉਂਦੇ ਜਾਗਦੇ ਰੱਬ ਦੀ ਹਜ਼ੂਰੀ ਏ, ਜਿਉਂਦੇ ਜਾਗਦੀ ਪ੍ਰੈਜੈਂਸ ਏ। ਆ ਕਹਿ ਦਿੰਦੇ ਨੇ ਦੁਨੀਆਂ ਵਾਲੇ ਆਓ ਜੀ ਤੈਨੂੰ ਨਾਮ ਦੇਵਾਂ। ਬਈ ਨਾਮ ਕਿਸੇ ਦੇ ਦੇਣ ਵਾਲੀ ਚੀਜ਼ ਨਹੀਂ, ਇਹ ਤਾਂ ਗੁਰਪ੍ਰਸਾਦ ਏ, ਇਹ ਤਾਂ ਬਖਸ਼ਿਸ਼ ਏ, ਨਿਰੋਲ ਬਖਸ਼ਿਸ਼ ਏ। ਜਿਹੜੀ ਅਕਾਲ ਪੁਰਖ ਜੇ ਤਰੁੱਟਦਾ ਤੇ ਇਹ ਬਖਸ਼ਦਾ, ਪਰ ਕਦੋਂ ਬਖਸ਼ਦਾ? ਜਦੋਂ ਇਹਦੀ ਸੁਰਤ ਸਿਮਰਨ ਕਰ ਕਰਕੇ ਸਾਫ਼ ਹੋ ਜਾਵੇ। ਅੱਗੇ ਦੱਸਣਗੇ ਸੁਰਤ ਨੂੰ ਕਿਵੇਂ ਸਾਫ਼ ਕਰਨਾ, ਮਨ ਨੂੰ ਕਿਵੇਂ ਸਾਫ਼ ਕਰਨਾ। ਹਾਂਜੀ, ਨਾਮ ਸਤ ਨਾਮ ਜਿਹੜਾ ਉਹਦਾ ਨਾਮ ਹੈ ਐਟਰਨਲ, ਇੱਕ ਹੀ ਚੀਜ਼ ਦੁਨੀਆਂ ਵਿੱਚ ਰਹਿਣ ਵਾਲੀ ਹੈ ਉਹ ਹੈ ਨਾਮ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ। ਅਕਾਲ ਪੁਰਖ ਪਰਮੇਸ਼ਰ ਹੈ ਤੇ ਉਹਦੇ ਵਿੱਚੋਂ ਨਿਕਲਿਆ ਹੋਇਆ ਉਹਦਾ ਨਾਮ ਹੈ, ਉਹ ਵੀ ਐਟਰਨਲ ਹੈ, ਇਮੋਰਟਲ ਹੈ। ਇਹ ਰਹਿਣ ਵਾਲੀ ਚੀਜ਼ਾਂ ਨੇ, ਪਲੱਸ ਜਿਹੜੇ ਉਹਦੇ ਨਾਲ ਜੁੜੇ ਨੇ ਉਹ ਸਦਾ ਸਭ ਸਾਧੂ ਰਹਿਓ। ਨਾਮ ਰਹਿਓ ਸਾਧੂ ਰਹਿ, ਸਾਧੂ ਜਨ ਉਹ ਹੁੰਦੇ ਨੇ ਜਿਹੜੇ ਨਾਮ ਨਾਲ ਜੁੜੇ ਹੁੰਦੇ ਨੇ। ਸੋ ਸਾਧੂ ਬੈਰਾਗੀ ਸੋਈ ਹਿਰਦੇ ਨਾਮ ਵਸਾਏ, ਕਹੋ ਨਾਨਕ ਜਗਤ ਮੇ ਕਿਨ ਜਪਿਓ ਗੁਰਮੰਤਰ। ਜਿਹੜੇ ਇਸ ਗੁਰਮੰਤਰ ਨੂੰ ਜਪਣਗੇ ਨਾਮ ਦੀ ਪ੍ਰਾਪਤੀ ਕਰਨਗੇ, ਔਰ ਨਾਮ ਦੀ ਪ੍ਰਾਪਤੀ ਵਿੱਚ ਹੀ ਉਹਨਾਂ ਦਾ ਸਦੀਵੀ ਜੀਵਨ, ਅਟਲ ਜੀਵਨ, ਇਮੋਰਟਲ ਜੀਵਨ, ਉਹ ਜੀਵਨ ਨਾਮ ਦੇ ਵਿੱਚ ਜਿੱਥੇ ਮੌਤ ਨਹੀਂ। ਧਿਆਨ ਦੇਣਾ, ਉਹ ਜੀਵਨ ਸਾਡੇ ਸਾਰਿਆਂ ਦੇ ਅੰਦਰ ਛੁਪਿਆ ਹੋਇਆ ਜੀਵਨ ਹੈ, ਸਾਡੇ ਸਾਰਿਆਂ ਅੰਦਰ। ਅਸੀਂ ਉਸ ਜੀਵਨ ਨੂੰ ਲੱਭਣ ਵਾਸਤੇ ਆਏ ਹਾਂ। ਇਹ ਗੁਰਬਾਣੀ ਗੁਰੂ ਸਾਹਿਬ ਦਿੱਤੀ ਕਾਹਦੇ ਵਾਸਤੇ? ਆਪਣੇ ਅੰਦਰਲੇ ਮੂਲ ਨੂੰ ਪਹਿਚਾਨਣ ਵਾਸਤੇ, ਆਪਣੀ ਓਰਿਜਨੈਲਿਟੀ ਨੂੰ ਰਿਅਲਾਈਜ਼ ਕਰਨ ਵਾਸਤੇ। ਇਹ ਦੁਨਿਆਵੀ ਦਾਤਾਂ ਵਾਸਤੇ ਨਹੀਂ ਦਿੱਤੀ, ਇਹ ਦੁਨਿਆਵੀ ਮੰਗਾਂ ਵਾਸਤੇ ਨਹੀਂ ਦਿੱਤੀ, ਇਹ ਕਰਮਕਾਂਡਾਂ ਵਿੱਚ ਫਸਣ ਨਹੀਂ ਦਿੱਤੀ, ਫਸਣ ਵਾਸਤੇ ਨਹੀਂ ਦਿੱਤੀ, ਬਲਕਿ ਇਸ ਮਾਇਆ ਵਿੱਚੋਂ ਫਸਿਆ ਹੋਇਆ ਨੂੰ ਕੱਢਣ ਵਾਸਤੇ ਦਿੱਤੀ, ਨਿਕਲਣ ਵਾਸਤੇ ਦਿੱਤੀ। ਇਹ ਮਾਇਆ ਨੂੰ ਰੱਬ ਤੋਂ ਦੂਰ ਲਿਜਾ, ਮਨ ਨੂੰ ਦੂਰ ਲਿਜਾਣ ਵਾਸਤੇ ਨਹੀਂ, ਬਲਕਿ ਸਾਡੇ ਮਨ ਨੂੰ ਰੱਬ ਦੇ ਨੇੜੇ ਲਿਜਾਣ ਵਾਸਤੇ ਆ। ਇਹ ਤੁਰਦੀ ਫਿਰ ਤਿੰਨਾਂ ਗੁਣਾਂ ਤੋਂ ਉੱਪਰਲੀ ਦਾਤ ਏ। ਇਹ ਮਾਇਕੀ ਦੁਨੀਆਂ ਦੀ ਇਹ ਦਾਤ ਨਹੀਂ, ਇਹ ਇਲਾਹੀ ਦੁਨੀਆਂ ਦੀ ਦਾਤ ਏ। ਇਹ ਇੱਕ ਮਾਇਆ ਦਾ ਮੰਡਲ ਏ, ਇੱਕ ਆਤਮਕ ਮੰਡਲ ਏ। ਜਿਹੜਾ ਮਾਇਕੀ ਮੰਡਲ ਤੇ ਆਤਮਕ ਮੰਡਲ ਬੈਰੀਅਰ, ਇਹ ਉੱਤੋਂ ਦੀ ਚੀਜ਼ ਏ। ਇਹ ਚਾਨਣ ਦੀ ਦਾਤ ਏ, ਇਹ ਸ਼ਬਦ ਦੀ ਦੁਨੀਆਂ ਚੋਂ ਆਈ ਏ, ਨਾਮ ਦੀ ਦੁਨੀਆਂ ਚੋਂ ਆਈ ਏ, ਇਲਾਹੀ ਦੁਨੀਆਂ ਚੋਂ ਆਈ ਏ। ਇਹ ਬਹੁਤ ਵੱਡਾ ਤੋਹਫਾ ਹੈ ਜਿਹੜਾ ਗੁਰੂ ਸਾਹਿਬ ਨੇ ਸੱਚਖੰਡ ਵਿੱਚ ਬੈਠ ਕੇ ਸ਼ਬਦ ਸੁਰਤ ਵਿੱਚ ਬੈਠ ਕੇ, ਇਲੂਮੀਨੇਟਿਡ ਸੋਲ, ਇਲੂਮੀਨੇਟਿਡ ਲਾਈਫ, ਜਗਦੇ ਹੋਏ ਜੀਵਨ ਵਿੱਚ ਬੈਠ ਕੇ ਉਹਨਾਂ ਨੇ ਇਹ ਸਾਨੂੰ ਇੰਸਪਾਇਰਡ ਵਰਲਡ ਬਖਸ਼ਿਆ ਹੋਇਆ। ਇਹ ਅੱਖਰ ਸਾਨੂੰ ਬਖਸ਼ੇ ਨੇ, ਇਹ ਅੱਖਰ ਨਹੀਂ, ਇਹਨਾਂ ਅੱਖਰਾਂ ਦੇ ਪਿੱਛੇ ਟਹਿਕ ਦੀ ਮਹਿਕ ਦੀ ਉਹਨਾਂ ਦੀ ਰੂਹ ਕੰਮ ਕਰ ਰਹੀ ਹੈ, ਉਹਨਾਂ ਦੇ ਪਿੱਛੇ ਵਾਈਬ੍ਰੇਸ਼ਨ ਨੇ, ਉਹਨਾਂ ਦੇ ਪਿੱਛੇ ਇਹ ਕਰੰਟ ਜੀਵਨ ਰੋਣ ਚੱਲ ਰਹੀ ਇਹਨਾਂ ਅੱਖਰਾਂ ਦੇ ਪਿੱਛੇ। ਇਸੇ ਕਰਕੇ ਆਪਾਂ ਇਹਦਾ ਸਤਿਕਾਰ ਕਰਨੇ, ਕਿਉਂ ਸਤਿਕਾਰ ਕਰਨੇ, ਕਿਉਂ ਮੱਥਾ ਟੇਕਨੇ ਆ? ਮਿਹਰਬਾਨ ਪਿਤਾ, ਜੋ ਕੁਛ ਅੱਖਰਾਂ ਦੇ ਪਿੱਛੇ ਛੁਪਿਆ ਹੋਇਆ ਹੈ ਤੇ ਤਰੁੱਟ ਕੇ ਸਾਨੂੰ ਉਹ ਵੀ ਬਖਸ਼, ਉਹ ਸਾਨੂੰ ਪ੍ਰਾਪਤ ਹੋ ਜਾਵੇ। ਉਹ ਆਪਾਂ ਇੱਥੇ ਆਉਣੇ ਆ ਕਾਹਦੇ ਵਾਸਤੇ? ਉਸ ਜੀਵਨ ਦੀ ਤਲਾਸ਼ ਕਰਨ ਵਾਸਤੇ ਆਉਣੇ ਆਪਾਂ, ਉਹ ਜੀਵਨ ਜਿਹੜਾ ਇਹਨਾਂ ਸਾਰਿਆਂ ਨੇ ਜੀਵਨ ਪ੍ਰਾਪਤ ਕੀਤਾ ਹੋਇਆ ਸੀ। ਅਸੀਂ ਸੋਚਦੇ ਹਾਂ ਜਿਹੜੇ ਇਹ ਆਏ ਸੀ ਇਹ ਆ ਕੇ ਕਹਿਣ ਵਾਸਤੇ ਕਹਿ ਗਏ, ਬਸ ਸਾਡਾ ਤਾਂ ਕੰਮ ਇਹਨੂੰ ਮੱਥਾ ਟੇਕਣਾ, ਦੈਟਸ ਆਲ। ਭਾਈ ਨਹੀਂ, ਜੋ ਕੁਛ ਇਹਨਾਂ ਨੇ ਜਿਉਇਆ ਸੀ ਉਹੀ ਕੁਛ ਆਪਾਂ ਨੇ ਜਿਉਣਾ। ਰੱਬ ਨੇ ਸਾਡੇ ਅੰਦਰੋਂ ਪੋਟੈਂਸ਼ੀਅਲ ਰੱਖਿਆ ਹੋਇਆ ਹੈ, ਉਹ ਤਾਕਤ ਸਾਡੇ ਸਾਰਿਆਂ ਦੇ ਅੰਦਰ ਹੈ ਜਿਹਨੂੰ ਵਰਤ ਕੇ ਅਸੀਂ ਰੱਬ ਨੂੰ ਪਹਿਚਾਣ ਸਕਦੇ ਹਾਂ। ਇਹ ਅਕਲ ਜਿਹੜੀ ਦਿੱਤੀ ਇਨਸਾਨ ਨੂੰ, ਇਹ ਸਿਰਫ ਦਿੱਤੀ ਇਸੇ ਵਾਸਤੇ ਆ ਕਿ ਉਸ ਸੱਤ ਨਾਮ ਨੂੰ ਇਹ ਰਿਅਲਾਈਜ਼ ਕਰ ਲਵੇ। ਉਹਦਾ ਸੱਤ ਨਾਮ ਹੈ, ਐਟਰਨਲ ਟਰੂਥ ਹੈ, ਡਿਵਾਈਨ ਟਰੂਥ ਹੈ, ਅਟਲ ਸੱਚਾਈ ਹੈ, ਉਹਨੂੰ ਪਹਿਚਾਣ ਲਵੇ। ਔਰ ਇਹ ਸੱਚਾਈ ਨੂੰ ਪਹਿਚਾਨਣਾ ਪੜ੍ਹ ਕੇ ਪਹਿਚਾਨਣਾ ਨਹੀਂ, ਇਹ ਪੜ੍ਹਨ ਵਾਲੀ ਚੀਜ਼ ਨਹੀਂ, ਪੜ੍ਹ ਕੇ ਇਹਨੂੰ ਬੁੱਝਣਾ ਹੈ। ਅਸੀਂ ਅਕਲੀ ਪੜ੍ਹ ਕੇ ਬੁੱਝੀਏ, ਬੁੱਝਣਾ ਬੁੱਝਣਾ ਮੀਨਸ ਰਿਅਲਾਈਜ਼ ਕਰਨਾ, ਅੰਦਰ ਨੂੰ ਪਹਿਚਾਨਣਾ। ਜਿਵੇਂ ਸੁਰਤ ਕਰਕੇ ਅਸੀਂ ਦੁਨੀਆਂ ਨੂੰ ਫੜਿਆ ਹੋਇਆ, ਚਿੰਤਾ ਨੂੰ ਫੜਿਆ ਹੋਇਆ, ਇਵੇਂ ਹੀ ਸੁਰਤ ਕਰਕੇ ਅੰਦਰ ਸ਼ਬਦ ਜਿਹੜਾ ਨਾਮ ਹੈ, ਅੰਦਰ ਜਿਹੜਾ ਕਰੰਟ ਹੈ, ਨਾਮ ਦੀ ਪ੍ਰੈਜੈਂਸ ਹੈ, ਨਾਮ ਦੀ ਹਜ਼ੂਰੀ ਹੈ, ਅਸੀਂ ਉਹਨੂੰ ਪਹਿਚਾਨਣਾ। ਹਾਂਜੀ, ਇੱਕ ਓਂਕਾਰ ਸਤ ਨਾਮ ਕਰਤਾ ਪੁਰਖ, ਰੱਬ ਆਪ ਕ੍ਰੀਏਟਰ, ਇਹ ਸਾਰੀ ਦੁਨੀਆਂ ਉਹਦੀ ਬਣਾਈ ਹੋਈ, ਆਪ ਇੱਕ ਪੁਰਖ ਹੈ। ਆਪਾਂ ਸਾਰਿਆਂ ਨੂੰ ਬਾਕੀ ਕਹਿ ਦਿੰਦੇ ਹਾਂ ਇਹ ਰੂਹਾਂ ਜਿੰਨੀਆਂ ਨੇ ਇਹ ਸਾਰੀਆਂ ਹੀ ਇਸਤਰੀਆਂ ਨੇ। ਕਰਤਾ ਪੁਰਖ ਨਿਰਭਉ, ਔਰ ਇਹ ਗੁਣ ਨੇ ਸਾਰੇ ਰੱਬ ਦੇ, ਇਹ ਸਾਰੀਆਂ ਕੁਆਲਿਟੀਜ਼ ਨੇ ਨਾਮ ਦੇ ਵਿੱਚ, ਅਕਾਲ ਪੁਰਖ ਪਰਮੇਸ਼ਰ ਦੇ ਐਟਰੀਬਿਊਟਸ ਨੇ, ਗੁਣ ਨੇ। ਨਿਰਭਉ, ਉਹ ਇਸ ਭਾਵ ਤੋਂ ਰਹਿਤੇ, ਉਹ ਡਰ ਤੋਂ ਰਹਿਤੇ। ਡਰ ਕਾਹਦਾ? ਜਦੋਂ ਹੈ ਹੀ ਇਕੱਲਾ ਹੈ ਉਹ ਤਾਂ ਡਰ ਕਾਹਦਾ? ਡਰ ਤਾਂ ਦੂਜੇ ਤੋਂ ਹੁੰਦਾ, ਡਰ ਚ ਤਾਂ ਅਸੀਂ ਹਾਂ, ਕਿਉਂਕਿ ਅਸੀਂ ਦੂਜੀ ਸ਼ਕਤੀ ਦੇ ਵਸ ਪਏ ਹੋਏ ਹਾਂ। ਅਸੀਂ ਦੋ ਚੀਜ਼ਾਂ ਦੇ ਵਸ ਪਏ ਹੋਏ ਹਾਂ, ਇਸ
ਮਾਇਆ ਦੇ ਵਿੱਚ ਦੋ ਚੀਜ਼ਾਂ ਨੇ, ਡੁਐਲਿਟੀ ਹੈ, ਸੁੱਖ ਹੈ ਦੁੱਖ ਹੈ, ਖੁਸ਼ੀ ਹੈ ਗਮੀ ਹੈ, ਪਿਆਰ ਹੈ ਨਫ਼ਰਤ ਹੈ, ਅੱਗ ਹੈ ਠੰਡ ਹੈ, ਦੋ ਚੀਜ਼ਾਂ ਨੇ। ਜੇ ਇੱਕ ਚੀਜ਼ ਨੂੰ ਅੱਜ ਮਾਨਿਆ, ਸੁੱਖ ਨੂੰ ਮਾਨਿਆ, ਕੱਲ ਦੁੱਖ ਵੀ ਨਾਲ ਅਵਸ਼ੀ ਆਉਂਦਾ। ਅੱਜ ਖੁਸ਼ੀ ਚ ਬੈਠਿਆ ਤੇ ਨਾਲ ਗਮੀ ਵੀ ਅਵਸ਼ੀ ਆਉਂਦੀ, ਅੱਜ ਪਿਆਰ ਵਾਲਾ ਜੀਵਨ ਕੱਲ ਨੂੰ ਨਫ਼ਰਤ ਵਾਲਾ ਹੋ ਜਾਵੇਗਾ, ਅੱਜ ਮਾੜਾ ਮੋਟਾ ਅਸੀਂ ਠੰਡ ਦੇ ਵਿੱਚ ਆ ਤੇ ਕੱਲ ਨੂੰ ਅੱਗ ਵਿੱਚ ਆਪਾਂ ਸੜਨ ਵਾਲਾ, ਕਿਉਂਕਿ ਮਾਇਆ ਦੇ ਵਿੱਚ ਦੋ ਚੀਜ਼ਾਂ ਨੇ, ਇਹ ਦੋਨੋਂ ਚੀਜ਼ਾਂ ਦੇ ਵੱਸ ਪਏ। ਇਸੇ ਕਰਕੇ ਅਸੀਂ ਡਰਦੇ ਹਾਂ। ਉੱਥੇ ਤਾਂ ਉਹ ਤਾਂ ਮੌਤ ਤੋਂ ਰਹਿ ਦੁਨੀ ਹੈ, ਡਰ ਕਾਹਦਾ ਉੱਥੇ? ਇੱਕ ਦੇ ਵਿੱਚ ਕੋਈ ਡਰ ਨਹੀਂ, ਦੋ ਦੁਬਧਾ ਦੇ ਵਿੱਚ ਸਾਰੇ ਡਰ ਹੀ ਡਰ ਨੇ। ਨਿਰਭਉ ਨਿਰਵੈਰ, ਉੱਥੇ ਕਿਸੇ ਨਾਲ ਵੈਰ ਵੀ ਨਹੀਂ। ਵੈਰ ਕਿਉਂ ਹੋਵੇ? ਵੈਰ ਤਾਂ ਹੁੰਦਾ ਦੂਜੇ ਨਾਲ, ਉੱਥੇ ਦੂਜਾ ਹੈ ਨਹੀਂ। ਉੱਥੇ ਤਾਂ ਨਾ ਕੋਈ ਵੈਰੀ ਨਹੀਂ ਬੇਗਾਨਾ, ਸਗਲ ਸੰਘ ਹਮਕੋ ਬਣੀ ਆਈ। ਇਹ ਜਿਹੜਾ ਆਪਾਂ ਪੜ੍ਹਨੇ ਆ ਮੂਲ ਮੰਤਰ, ਇਹੋ ਜਿਹੇ ਗੁਣ ਸਾਡੇ ਵਿੱਚ ਇਹ ਪ੍ਰਗਟ ਹੋਣੇ ਨੇ। ਇਹ ਪ੍ਰਗਟ ਕਦੋਂ ਹੁੰਦੇ ਨੇ? ਜਦੋਂ ਪੰਜਾਂ ਪਿਆਰਿਆਂ ਦੇ ਗੁਰਮੰਤਰ ਲੈ ਕੇ ਆਪਾਂ ਉਹਦਾ ਜਾਪ ਕਰਨੇ ਆ, ਸਿਮਰਨ ਕਰਨੇ ਆ, ਸੰਗਤ ਕਰਨੇ ਆ। ਸੰਗਤ ਕਰਦਿਆਂ ਕਰਦਿਆਂ ਸਾਡੇ ਮਨ ਦੀ ਮੈਲ ਲੈਂਦੀ ਏ ਔਰ ਸਾਡੀ ਆਤਮਾ ਅੰਦਰੋਂ ਜਾਗ ਪੈਂਦੀ, ਔਰ ਸਾਰੇ ਹੀ ਗੁਣ ਆਤਮਾ ਵਿੱਚ ਆਲਰੇਡੀ ਪ੍ਰੀਪੂਰਨ ਨੇ। ਦੇ ਆਰ ਆਲਰੇਡੀ ਦੇਅਰ, ਇਹ ਆਉਣੇ ਨੀ ਬਾਹਰੋਂ ਨੀ, ਕਿਤੋਂ ਆਉਣੇ? ਇਹ ਸਾਡੇ ਅੰਦਰ ਬਿਲਟ ਇਨ ਨੇ, ਸਾਡੇ ਅੰਦਰ ਹੀ ਨਾਨਕ ਲਿਖਿਆ ਨਾਲ ਸਾਡੀ ਆਤਮਾ ਵਿੱਚ ਛੁਪੇ ਹੋਏ ਨੇ, ਸਾਡੀ ਇਸ ਸ਼ਬਦ ਸੁਰ ਦੀ ਅਵਸਥਾ ਵਿੱਚ ਛੁਪੇ ਹੋਏ ਨੇ। ਇਹ ਜਗ ਦੇ ਜੀਵਨ ਦੀਆਂ ਕੁਆਲਿਟੀਜ਼ ਨੇ, ਇਹ ਹੂ ਬਹੂ ਗੁਰਮੁਖਾਂ ਦੇ ਅੰਦਰ ਇਹ ਉੱਤਰ ਆਉਂਦੀਆਂ ਨੇ, ਔਰ ਜਦੋਂ ਆਪਾਂ ਇਸ ਰਸਤੇ ਤੇ ਚੱਲਾਂਗੇ ਸਾਡੇ ਅੰਦਰ ਵੀ ਇਹ ਗੁਣ ਆ ਜਾਣਗੇ। ਨਿਰਭਉ ਨਿਰਵੈਰ, ਹੁਣ ਦੇਖੋ ਇਨਸਾਨ ਦੇ ਕਿੰਨੇ ਕਿੰਨੇ ਵੈਰੀ ਨੇ। ਕਾਰਨ ਕੀ ਹੈ? ਇਹਨੂੰ ਉਹ ਇੱਕ ਨਜ਼ਰ ਨਹੀਂ ਆਉਂਦਾ, ਜਦੋਂ ਇਹਨੂੰ ਪਤਾ ਲੱਗ ਗਿਆ ਕਿ ਸਭ ਮੈਂ ਜੋਤ ਜੋਤ ਹੈ ਸੋਏ, ਜੋ ਦੀਸੇ ਸੋ ਤੇਰਾ ਰੂਪ, ਵੀ ਸਾਰੇ ਹੀ ਉਹਦੇ ਬੱਚੇ ਆ, ਆਪਾਂ ਫਿਰ ਨਫ਼ਰਤ ਕਿਹਦੇ ਨਾਲ ਕਰੇਗਾ? ਘਰਦਿਆਂ ਨੂੰ ਨਫ਼ਰਤ ਕਰਨੇ ਆਪਾਂ, ਬੱਚੇ ਹੁੰਦੇ ਨੇ ਘਰ ਵਿੱਚ, ਕਿੰਨਾ ਦਿਲ ਹੀ ਕਰਦਾ ਵੀ ਆਪਾਂ ਪਿਆਰ ਕਰੀਏ। ਇਵੇਂ ਜਦੋਂ ਇਹਦੀ ਸੁਰਤੀ ਉੱਚੀ ਉੱਠੀ, ਇਹਨੂੰ ਪਤਾ ਲੱਗਿਆ ਓਹੋ ਇਹ ਤਾਂ ਕਹੋ ਕਬੀਰ ਹਮ ਰਾਮ ਕੀ ਅੰਸ਼, ਇਹ ਸਾਰੇ ਹੀ ਇੱਕ ਪਰਮਾਤਮਾ ਦੇ ਬੱਚੇ ਨੇ, ਇਹ ਸਾਰੇ ਹੀ ਇੱਕ ਪ੍ਰੀਤਮ ਦੇ ਬੱਚੇ ਨੇ, ਫਿਰ ਕਿਸੇ ਨੂੰ ਨਫ਼ਰਤ ਨਹੀਂ ਹੋਏਗੀ। ਹੁਣ ਤਾਂ ਆਪਾਂ ਦੇਖਣਾ ਫਲਾਣਾ ਰਿਲੀਜਨ, ਫਲਾਣਾ ਰਿਲੀਜਨ, ਆਹ ਦੇਖੋ ਸੂਰਜ ਕਿੰਨੀ ਸੋਹਣੀ ਐਗਜ਼ਾਮਪਲ ਦੇ ਰਿਹਾ ਸਾਨੂੰ, ਸਾਰਿਆਂ ਨੂੰ ਧੁੱਪ ਦਿੱਤੀ ਜਾ ਰਿਹਾ ਤੇ ਦੇਖਦਾ ਅੱਛਾ ਫਲਾਣੇ ਰਿਲੀਜਨ ਨੂੰ ਬਿਲੋਂਗ ਕਰਦਾ, ਫਲਾਣੇ ਨੂੰ ਬਿਲੋਂਗ ਕਰਦਾ, ਆਹ ਫੁੱਲ ਸਾਡੇ ਨਾਲ ਕਿੰਨਾ ਚੰਗਾ, ਸਾਰਿਆਂ ਨੂੰ ਖੁਸ਼ਬੋ ਦਿੱਤੀ ਜਾਂਦਾ, ਹਵਾ ਦੇਖੋ ਸਾਰਿਆਂ ਨੂੰ ਸ਼ਿਰਸ਼ਾਰ ਕਰੀ ਜਾਂਦੀ, ਇਹੋ ਜਿਹਾ ਸਾਡਾ ਯੂਨੀਵਰਸਲ ਜੀਵਨ ਬਣ ਜਾਵੇਗਾ, ਸਬਕਤਾ ਵਾਲਾ ਜੀਵਨ, ਜਿਹਦੇ ਵਿੱਚੋਂ ਸਾਡੇ ਅੰਦਰ ਵੀ ਇਹ ਰੱਬੀ ਕੁਆਲਿਟੀਜ਼ ਹੋਣਗੀਆਂ, ਸਾਰਿਆਂ ਲਈ ਪਿਆਰ ਹੋਵੇਗਾ, ਫਿਰ ਸਗਲ ਸੰਗ ਹਮਕੋ ਬਾਣਿਆ ਹੀ ਹੋਵੇਗਾ। ਹੁਣ ਬਾਣਾ ਹੀ ਨਹੀਂ, ਹੁਣ ਬਾਣੀ ਪੜ੍ਹਨੇ, ਕਿੰਨੀ ਕਿੰਨੀ ਇਨਸਾਨ ਦੇ ਅੰਦਰ ਨਫ਼ਰਤ ਹੁੰਦੀ ਹੈ, ਕਿੰਨੀ ਕਿੰਨੀ ਐਲਰਜੀ ਹੁੰਦੀ ਹੈ। ਆਹ ਮਾੜਾ ਜਿਹਾ ਇਸ ਪਾਸੇ ਤੁਰਦਾ ਤੇ ਭਲਾ ਪਲੇਰਾ ਬਣ ਕੇ ਬੈਠ ਜਾਂਦਾ, ਦੂਜੇ ਨੂੰ ਨੱਕ ਤੇ ਨਹੀਂ ਲੈਂਦਾ ਨਾ। ਇਲਾਹੀ ਜੀਵਨ ਦੇ ਵਿੱਚ ਤਾਂ ਪਿਆਰ ਹੀ ਪਿਆਰ ਹੈ, ਸਗਲ ਸੰਗ ਹਮਕੋ ਬਣਿਆ ਹੀ, ਉੱਥੇ ਕਿਸੇ ਨੂੰ ਮਾੜਾ ਨਹੀਂ ਦੇਖਦਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਇਲਾਹੀ ਦੁਨੀਆਂ ਵਿੱਚ ਤਾਂ ਸਿਰਫ ਇਹਨੂੰ ਆਪਦੇ ਹੀ ਔਗਣ ਨਜ਼ਰ ਆਉਂਦੇ ਨੇ, ਕਿਸੇ ਦੇ ਔਗਣ ਨਜ਼ਰ ਨਹੀਂ, ਦੇਖ ਨਹੀਂ ਸਕਦਾ। ਉਹ ਮਾਂ ਕੀ ਹੋਈ ਜੇ ਬੱਚੇ ਦੇ ਔਗਣ ਤੱਕੇ ਤਾਂ, ਇੰਨਾ ਇਹਦਾ ਮਦਰਲੀ ਨੇਚਰ, ਮਦਰਲੀ ਸੁਭਾਅ ਬਣ ਜਾਂਦਾ ਇਹਦਾ। ਇਹ ਕੁਆਲਿਟੀ ਸਹੀ ਨੇ ਜਿਹੜੀ ਲਿਖੀਆਂ ਗੁਰਬਾਣੀ ਵਿੱਚ ਪ੍ਰਤੱਖ ਨੇ, ਔਰ ਸਾਡੇ ਹੂ ਬਹੂ ਸਾਡੇ ਜੀਵਨ ਦੇ ਵਿੱਚ ਇਹ ਘਟਨੀਆਂ ਨੇ। ਇਹਦਾ ਇੰਨਾ ਉੱਚਾ ਨੇਚਰ ਬਣ ਜਾਂਦਾ, ਸੁਭਾਅ ਬਣ ਜਾਂਦਾ, ਫਿਰ ਇਹਨੂੰ ਉਸਾਰੇ ਹੀ, ਫਿਰ ਇਹ ਜਿਹੜਾ ਵੀ ਆਉਂਦਾ ਇਹਦੇ ਕੋਲ ਕਹਿੰਦਾ ਵੀ ਜੋ ਜੀ ਆਵੇ ਸੁਰਾ ਜੀ ਜਾਵੇ, ਫੁੱਲ ਸਾਰਿਆਂ ਨੂੰ ਸ਼ਿਰਸ਼ਾਰ ਕਰ ਕਰਕੇ ਭੇਜੀ ਜਾਂਦਾ, ਖੁਸ਼ਬੋ ਦੇ ਦੇ ਕੇ ਭੇਜੀਦਾ, ਕੋਈ ਆ ਕੇ ਮਾੜੀ ਰੋੜੀ ਵੀ ਮਾਰਦਾ ਉਹਨੂੰ ਵੀ ਖੁਸ਼ਬੋ ਦੇ ਕੇ ਭੇਜਦਾ। ਇਹੋ ਇੰਨਾ ਪਿਆਰਾ ਜੀਵਨ ਬਈ, ਫੁੱਲ ਬਣੇ ਹੋਏ ਦਾ ਨਾਂ ਗੁਰਸਿੱਖੇ, ਫੁੱਲ ਬਣਦਾ ਨਾਂ, ਇਹ ਨਾਮ ਦਾ ਫੁੱਲ ਬਣ ਜਾਏ, ਸਪਿਰਚੁਅਲ ਫਲਾਵਰ ਬਣ ਜਾਵੇ, ਡਿਵਾਈਨ ਫਲਾਵਰ ਬਣ ਜਾਵੇ, ਔਰ ਇਹ ਨਾਮ ਦੀ ਖੁਸ਼ਬੋ ਸਾਰਿਆਂ ਨੂੰ ਦੇਵੇ। ਇਹ ਗੁਰਸਿੱਖੀ ਜੀਵਨ ਬਹੁਤ ਉੱਚਾ ਹੈ, ਇਹ ਇਲਾਹੀ ਜੀਵਨ ਬਹੁਤ ਉੱਚਾ ਹੈ। ਇਹ ਮਿਸਾਲ, ਇਹ ਤੋਹਫਾ ਸੀ ਜਿਹੜਾ ਧੰਨ ਗੁਰੂ ਨਾਨਕ ਦਸਾਂ ਜਾਮਿਆਂ ਚ ਲੈ ਕੇ ਆਇਆ ਸੀ, ਤੋਹਫਾ ਦਿੱਤਾ ਸੀ ਸਾਨੂੰ ਕਿ ਵੀ ਇਹੋ ਜਿਹਾ ਤੇਰਾ ਜੀਵਨ ਬਣ ਜਾਵੇ। ਹਾਂਜੀ, ਨਿਰਭਉ ਨਿਰਵੈਰ, ਉੱਥੇ ਕੋਈ ਵੈਰੀ ਨਹੀਂ, ਅਕਾਲ ਉਹ ਕਾਲ ਤੋਂ ਰਹਿਤ, ਜਦੋਂ ਇਹ ਉਹਦੇ ਨਾਲ ਜੁੜ ਗਿਆ ਤੇ ਇਹ ਵੀ ਕਾਲ ਤੋਂ ਰਹਿਤ ਹੋ ਜਾਵੇਗਾ, ਉੱਥੇ ਮੌਤ ਹੀ ਨਹੀਂ ਕੋਈ, ਉੱਥੇ ਤਾਂ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਲੈ ਦੇਖੋ ਕਹਿੰਦਾ ਦੁਨੀਆਂ ਤਾਂ ਮੌਤ ਤੋਂ ਡਰਦੀ, ਮੈਂ ਨਾ ਮਰੂ ਮਰਬੋ ਸੰਸਾਰਾ, ਦੁਨੀਆਂ ਮੌਤ ਤੋਂ ਡਰਦੀ, ਕਹਿੰਦਾ ਮੇਰੇ ਮਨ ਚ ਤਾਂ ਆਨੰਦ, ਮੈਂ ਤਾਂ ਵੇਟ ਕਰਨਾ ਮੇਰੀ ਮੌਤ ਛੇਤੀ ਛੇਤੀ ਆਵੇ, ਕਿਉਂ ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ। ਕਹਿੰਦੇ ਮੇਰੇ ਤਾਂ ਰੱਬ ਦੇ ਵਿਚਕਾਰ ਅਜੇ ਵੀ ਸਰੀਰ ਦਾ ਬੈਰੀਅਰ ਹੈ, ਛੇਤੀ ਛੇਤੀ ਸਰੀਰ ਪਾਸੇ ਹੋਵੇ ਤੇ ਮੈਂ ਫ੍ਰੀ ਹੋਵਾਂ, ਆਪਣੇ ਪ੍ਰੀਤਮ ਦੇ ਦੇਸ਼ ਪਹੁੰਚਾਂ। ਮੌਤ ਤਾਂ ਤਿੰਨਾਂ ਗੁਣਾਂ ਦੀ ਚੀਜ਼ ਹੈ, ਆਤਮਕ ਦੁਨੀਆਂ ਚ ਤਾਂ ਇਹ ਮੌਤ ਕੋਈ ਮਾਣੇ ਨਹੀਂ ਰੱਖਦੀ, ਉੱਥੇ ਮੌਤ ਹੈ ਹੀ ਨਹੀਂ। ਅਕਾਲ ਮੂਰਤ, ਅਕਾਲ ਕਾਲ ਤੋਂ ਰਹਿਤ ਹੋ ਗਿਆ, ਅਜੂਨੀ ਉਹ ਆਪ ਜੂਨਾਂ ਤੋਂ ਰਹਿਤ ਹੈ, ਤੇ ਜਦੋਂ ਇਹ ਉਹਦੇ ਨਾਲ ਜੁੜ ਗਿਆ ਤੇ ਇਹ ਵੀ ਜੂਨਾਂ ਤੋਂ ਰਹਿਤ ਹੋ ਗਿਆ। ਸਵੈ ਬੰਗ ਇਸ, ਉਹ ਸੈਲਫ ਲਿਊਮੈਂਟ, ਜਦੋਂ ਇਹ ਸੈਲਫ ਲਿਊਮੈਂਟ ਉਸ ਪ੍ਰਕਾਸ਼ ਨਾਲ ਜੁੜ ਗਿਆ ਤੇ ਇਹਦੇ ਅੰਦਰ ਵੀ ਗੁਰਸਾਖੀ ਜੋਤ ਪ੍ਰਗਟ ਹੋਏ ਹੋ ਗਿਆ, ਉਹ ਜੋਤ ਜਿਹੜੀ ਪ੍ਰਗਟ ਹੋ ਗਈ, ਜਦੋਂ ਜੋਤ ਪ੍ਰਗਟ ਹੋਈ ਫਿਰ ਬਣਿਆ ਇਹ ਉਹਦਾ ਖਾਲਸਾ ਮੇਰਾ ਰੂਪ ਹੈ ਖਾਸ ਬਣਿਆ। ਹਾਂਜੀ, ਗੁਰਪ੍ਰਸਾਦ, ਇਹ ਜਿਹੜੇ ਗੁਣ ਨੇ ਮੂਲ ਮੰਤਰ ਦੇ, ਇਹ ਆਉਂਦੇ ਕਿਵੇਂ ਨੇ? ਹਾਂਜੀ, ਇਹ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰਪ੍ਰਸਾਦ ਨਾਲ, ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ। ਔਰ ਆਪਾਂ ਜੋ ਕੁਛ ਕਰਨੇ ਆ, ਜਿੰਨੇ ਕਰਮ ਕਾਂਡ ਕਰਨੇ ਆਪਾਂ ਧਰਮ ਦੇ ਨਾਂ ਤੇ, ਇਹ ਸਾਰੇ ਗੁਰਪ੍ਰਸਾਦ ਦੇ ਪਾਤਰ ਬਣਨ ਲਈ ਕਰਦੇ ਆ। ਨੋਟ ਕਰੋ, ਇੱਕ ਬੜਾ ਸੀਕਰਟ ਨੁਕਤਾ ਹੈ, ਗੁੱਜਾ ਪੇਦ, ਜੋ ਕੁਛ ਆਪਾਂ ਕਰਨੇ ਆ ਇਹ ਸਾਰੇ ਰੱਬ ਨੂੰ ਰਜਾਉਣ ਲਈ ਕਰਨੇ ਆਪਾਂ, ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੀ ਨਜ਼ਰ ਹੋ ਜਾਵੇ, ਸਾਡੇ ਤੇ ਮਿਹਰ ਹੋ ਜਾਵੇ, ਸਾਡੇ ਤੇ ਬਖਸ਼ਿਸ਼ ਹੋ ਜਾਵੇ। ਪਰ ਅਸੀਂ ਜਿੰਨੇ ਕਰਮ ਕਰਨੇ ਆ, ਕਿਉਂਕਿ ਪਿੱਛੇ ਗੁਰਪ੍ਰਸਾਦ ਦੀ ਮੰਗ ਨਹੀਂ ਹੁੰਦੀ, ਪਿੱਛੇ ਉਹ ਇਲਾਹੀ ਭਾਵਨਾ ਨਹੀਂ ਹੁੰਦੀ, ਡਿਵਾਈਨ ਫੀਲਿੰਗਸ ਨਹੀਂ ਹੁੰਦੀਆਂ। ਇਸੇ ਕਰਕੇ ਸਾਡੇ ਰੁੱਖੇ ਸੁੱਖੇ ਕਰਮ ਕਾਂਡ ਬਣ ਕੇ ਰਹਿ ਜਾਂਦੇ ਨੇ। ਔਰ ਕਰਮ ਕਾਂਡਾਂ ਨੂੰ ਗੁਰੂ ਸਾਹਿਬ ਨੇ ਬਹੁਤ ਨਿਖੇਧਿਆ ਸੀ, ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ। ਤਿੰਨਾਂ ਗੁਣਾਂ ਦੀ ਚੀਜ਼ੇ, ਚੰਗਾ ਕਰਾਂਗੇ ਚੰਗਾ ਹੋ ਜਾਏਗਾ, ਮਾੜਾ ਕਰਾਂਗੇ ਮਾੜਾ ਹੋ ਜਾਵੇਗਾ। ਇਹ ਬਾਣੀ ਵੀ ਪੜ੍ਹ ਲਈ, ਪਾਠ ਵੀ ਕਰ ਲਏ, ਪਿੱਛੇ ਭਾਵਨਾ ਰੱਖੀ ਜੀ ਫਲਾਣੀ ਬਿਮਾਰੀ ਦੂਰ ਹੋ ਜਾਏਗੀ, ਬਿਮਾਰੀ ਦੂਰ ਹੋਈ ਨਾਮ ਤਾਂ ਨਹੀਂ ਆਇਆ ਨਾ, ਬਿਮਾਰੀ ਦੂਰ ਹੋਈ ਰੱਬ ਦਾ ਪਿਆਰ ਤਾਂ ਨਹੀਂ ਮਿਲਿਆ ਨਾ, ਬਿਮਾਰੀ ਦੂਰ ਹੋਈ ਰੱਬ ਦੀ ਠੰਡ ਤਾਂ ਨਹੀਂ ਆਈ ਨਾ। ਪਹਿਲੋਂ ਹੀ ਇੰਨਾ ਕੁਛ ਕਰਕੇ ਤੇ ਅਸੀਂ ਮਾੜੀ ਪਿੱਛੇ ਉਹ ਸਾਲ ਸੀ, ਰਾਜਾ ਕਿਸੇ ਤੇ ਬੜਾ ਖੁਸ਼ ਹੋਇਆ, ਕਹਿੰਦਾ ਵੀ ਅੱਜ ਮੰਗ ਲਾ ਕੁਛ, ਮੈਂ ਬੜਾ ਤਰੁੱਠਿਆ ਤੇਰੇ ਤੇ, ਕਹਿੰਦਾ ਮੇਰੀ ਮੱਝ ਭੁੱਖੀ ਇੱਕ ਤੂੜੀ ਦੀ ਪੰਡ ਦੇ ਦੇ। ਇੰਨਾ ਕੁਛ ਕਰ ਕਰਾ ਕੇ ਤੇ ਅਸੀਂ ਮਗਰੋਂ ਕਹਿੰਦੇ ਤੂੜੀ ਦੀ ਪੰਡ ਚਾਹੀਦੀ। ਉਹ ਬਈ ਨਹੀਂ, ਤੂੜੀ ਦੀ ਪੰਡ ਦੀ ਭਾਵਨਾ ਨਾ ਰੱਖੀਏ, ਤਰੁੱਠੀਆਂ ਉਹਨੂੰ ਕਹੇ ਜੇ ਤਰੁੱਠੀਆਂ ਤੇ ਮੈਨੂੰ ਉਹ ਕੁਛ ਦੇ ਜਿਹੜੇ ਤੇਰੇ ਘਰ ਵਿੱਚ ਦਾਤ ਇਸ ਲਈ। ਛੋਟੀ ਜਿਹੀ ਮੰਗ ਨਾ ਮੰਗੀਏ, ਬਸ ਉਹਦੇ ਦੇਣ ਚ ਘਾਟ ਨਹੀਂ, ਸਾਡੇ ਮੰਗਣ ਚ ਘਾਟ ਏ। ਜਦੋਂ ਮੰਗਣਾ ਆ ਗਿਆ ਤੇ ਉਹਨੇ ਤਾਂ ਤਰੁੱਠ ਕੇ ਦੇ ਦੇਣਾ, ਰੱਬ ਕੋਲੋਂ ਤਾਂ ਅਸੀਂ ਰੱਬ ਮੰਗਣਾ ਹੈ, ਰੱਬ ਦਾ ਆ ਗੁਰਪ੍ਰਸਾਦ, ਗੁਰੂ ਦਾ ਪ੍ਰਸਾਦ ਕੀ ਏ, ਨਾਮ, ਗੁਰੂ ਦਾ ਪ੍ਰਸਾਦ ਕੀ, ਸ਼ਬਦ, ਸ਼ਬਦ ਰੂਪ ਜੀਵਨ, ਇਲੂਮੀਨੇਟਿਡ ਲਾਈਫ, ਡਿਵਾਈਨ ਲਾਈਫ, ਜਗ ਦਾ ਜੀਵਨ, ਸ਼ਬਦ ਦੇ ਨਾਲ ਪਰੋਤਾ ਹੋਇਆ ਜੀਵਨ, ਇਹੋ ਜਿਹਾ ਜੀਵਨ ਜਿਹੜਾ ਆਪਾਂ ਸਾਰਿਆਂ ਨੇ ਜਿਉਣਾ ਹੈ। ਇਹ ਜੀਵਨ ਨੂੰ ਜੀਵਨ ਪੜਨ ਮਾਤਰ ਨਹੀਂ, ਤੰਦਰੁਸਤੀ ਦੀਆਂ ਕਿਤਾਬਾਂ ਪੜ੍ਹ ਲੈਣੀਆਂ ਇਹ ਵੀ ਚੰਗਾ ਹੈ, ਪਰ ਬਾਹਲਾ ਚੰਗਾ ਜੇ ਤੰਦਰੁਸਤੀ ਆ ਜਾਵੇ ਤਾਂ, ਤੰਦਰੁਸਤੀ ਜਿਉਣ ਲਈਏ ਤਾਂ। ਇਹ ਇਲਾਹੀ ਜੀਵਨ, ਰੱਬੀ ਜੀਵਨ ਬਾਰੇ ਪੜ੍ਹਨਾ ਵੀ ਠੀਕ ਹੈ, ਗਾਉਣਾ ਵੀ ਠੀਕ ਹੈ, ਪਰ ਬਾਹਲਾ ਚੰਗਾ ਜੇ ਭਾਵਨਾ ਬਣ ਜਾਵੇ ਇਸ ਜੀਵਨ ਨੂੰ ਜਿਉਣ ਦੀ ਸਾਡੀ ਤਾਂ। ਹਾਂਜੀ, ਗੁਰਪ੍ਰਸਾਦ, ਗੁਰਪ੍ਰਸਾਦ ਦੇ ਪਾਤਰ ਬਣ ਲਈ ਆਪਾਂ ਸ਼ੁਰੂ ਚ ਪੜ੍ਹਨੇ, ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਆਉਂਦਾ ਹੈ। ਗੁਰਪ੍ਰਸਾਦ ਤੋਂ ਬਾਅਦ ਅੱਗੇ ਇੱਕ ਅੱਖਰ ਲਿਖਿਆ, ਦੋ ਡੰਡੇ ਇੱਧਰ ਨੇ, ਦੋ ਡੰਡੇ ਇੱਧਰ ਨੇ, ਵਿੱਚ ਲਿਖਿਆ ਜਪ। ਅਸੀਂ ਜਪ ਕੱਢ ਕੇ ਵਿੱਚ ਪੜ੍ਹ ਪਾ ਦਿੱਤਾ, ਅਸੀਂ ਜਪ ਨਹੀਂ ਕੀਤਾ, ਅਸੀਂ ਪੜ੍ਹ ਕੀਤਾ ਹੋਇਆ, ਗੁਰਬਾਣੀ ਨੂੰ ਪੜ੍ਹਨ ਵਿੱਚ ਅਸੀਂ ਲਿਮਿਟ ਕੀਤਾ ਹੈ। ਜਪ ਨਹੀਂ, ਕਿਹਨੇ ਕੀਤਾ ਜਪ? ਜਪ ਕਰਨ ਦੇ ਨਾਲ ਕੋਈ ਚੀਜ਼ ਮਿਲਦੀ ਏ, ਪੜ੍ਹ ਕਰਨ ਦੇ ਨਾਲ ਸਾਡਾ ਗਿਆਨ ਵੱਧਦਾ, ਬਾਹਰਲਾ ਗਿਆਨ ਤਾਂ ਆ ਗਿਆ ਸਾਨੂੰ ਰੱਬ ਦਾ, ਪਰ ਰੱਬ ਨਾਲ ਪਿਆਰ ਨਹੀਂ ਹੋਇਆ। ਜਪ ਪਿਆਰ ਪਾਉਂਦਾ ਤੇ ਜਿਹੜਾ ਪੜ੍ਹ ਇਹ ਗਿਆਨ ਵਧਾਉਂਦਾ, ਪੜ੍ਹ ਨਾਲ ਗਿਆਨ ਹੀ ਆਇਆ ਨਾ। ਕਿੰਨਾ ਮਰਜ਼ੀ ਅੰਬ ਦਾ ਗਿਆਨ ਅਸੀਂ ਘੋਟ ਲਈਏ, ਕਿੰਨਾ ਮਰਜ਼ੀ ਗਿਆਨ ਪੜ੍ਹ ਲਈਏ, ਗੱਲ ਤਾਂ ਉਦੋਂ ਹੀ ਬਣਦੀ ਜਦੋਂ ਅੰਬ ਚੁੱਪਿਆ ਜਾਵੇ। ਚੁੱਪਣਾ ਚੰਗਾ ਕਿ ਗਿਆ, ਉਹਦੇ ਬਾਰੇ ਪੜ੍ਹਨਾ ਚੰਗਾ। ਅਸੀਂ ਦੁਨੀਆ 'ਚ ਅੰਬ ਗਿਣ ਨਹੀਂ ਆਏ, ਦਰਖਤ ਨਹੀਂ ਗਿਣ ਆਏ, ਅਸੀਂ ਤਾਂ ਅੰਬ ਚੁੱਪਣ ਵਾਸਤੇ ਆਏ ਹਾਂ। ਸੋ ਇਹ ਨਾਮ ਦਾ ਜਿਹੜਾ ਰਸ ਇਹ ਉਦੋਂ ਆਉਂਦਾ ਜਦੋਂ ਜਪ ਹੋਇਆ, ਗੁਰਪ੍ਰਸਾਦ ਉਦੋਂ ਹੁੰਦਾ ਜਦੋਂ ਜਪ, ਜਪ ਹੁੰਦਾ ਕੰਟੈਂਪਲੇਟ ਕਰਨਾ, ਜਪਣਾ, ਰੱਦਣਾ, ਚਿਤਾਰਨਾ, ਧਿਆਉਣਾ, ਕਿਉਂਕਿ ਜਿਹੜੀ ਚੀਜ਼ ਆਪਾਂ ਜਪ ਕਰਨੇ ਆ ਹੌਲੀ ਹੌਲੀ ਉਹਦੇ ਗੁਣ ਸਾਡੇ ਅੰਦਰ ਉੱਤਰ ਆਉਂਦੇ ਨੇ। ਜਦੋਂ ਪੜ੍ਹ ਕਰਨੇ ਆ ਉਹਦੇ ਬਾਰੇ ਮਾੜਾ ਮੋਟਾ ਗਿਆਨ ਤਾਂ ਆ ਜਾਂਦਾ ਹੈ, ਪਰ ਉਹ ਚੀਜ਼ ਪਾਸੇ ਦੀ ਪਾਸੇ ਹੀ ਰਹਿ ਜਾਂਦੀ, ਪਾਸੇ ਦੀ ਪਾਸੇ। ਅਸੀਂ ਪੜ੍ਹ ਵਾਸਤੇ ਨਹੀਂ, ਪੜ੍ਹ ਤੋਂ ਅੱਗੇ ਜਾਣਾ, ਆਪੇ ਪੜ੍ਹਨਾ ਵੀ ਸੀ, ਉਸ ਤੋਂ ਬਾਅਦ ਫਿਰ ਪੜ੍ਹਨਾ ਵੀ ਹੈ, ਲਿਖਣਾ ਵੀ ਹੈ, ਸੁਣਨਾ ਵੀ ਹੈ, ਸੁਣਾਉਣਾ ਵੀ ਹੈ, ਪਲੱਸ ਨਾਲ ਜਪ ਵੀ ਆਪਾਂ ਕਰਨਾ। ਆਪਾਂ ਕਹਿ ਰਹੇ ਨਾ, ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਹਿੰਦੇ ਕਿਆ ਉਹ ਪੜ੍ਹਿਆ ਸੁਣਿਆ ਕੀ ਕਿਸ ਲੇਖੇ ਤੇ, ਜੇ ਉਹ ਸਾਨੂੰ ਸਹਿਜ ਦੇ ਜੀਵਨ ਤੱਕ ਨਹੀਂ ਲੈ ਕੇ ਗਿਆ। ਸਹਿਜ, ਸਹਿਜ ਅੰਦਰ ਸ਼ਬਦ ਸੁਰ ਦੀ ਅਵਸਥਾ ਹੈ, ਅੰਦਰੋਂ ਸਹਿਜ ਫੁੱਟਦਾ, ਇਹ ਬਾਹਰੋਂ ਸਹਿਜ ਨਹੀਂ ਆਉਂਦਾ, ਇਹ ਅੰਦਰੋਂ ਫੁੱਟਣਾ ਸਾਡੇ ਉਹ ਸਹਿਜ ਦਾ ਜੀਵਨ, ਨਾਮ ਦਾ ਜੀਵਨ। ਗੁਰਪ੍ਰਸਾਦੀ ਸਹਿਜ ਉਪਜੇ, ਇਹ ਸਹਿਜ ਸਾਹਿਬ ਜਾਏ, ਗੁਰਪ੍ਰਸਾਦੀ ਅੰਦਰੋਂ ਸਹਿਜ ਉਪਨਾ ਹੈ, ਉਪਜਣਾ। ਪਰ ਇਹ ਉਦੋਂ ਉਪਜਦਾ ਹੈ ਜਦੋਂ ਇਹ ਜਪ ਕਰਦਾ, ਜਦੋਂ ਇਹ ਉਹਨੂੰ ਰਾਧਦਾ, ਜਦੋਂ ਉਹਦਾ ਸਿਮਰਨ ਕਰਦਾ, ਸਿਮਰਨ ਕਰਦਿਆਂ 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 ਇਹ ਅੰਦਰ ਆਤਮਾ ਤੱਕ ਪਹੁੰਚ ਜਾਂਦਾ, ਸ਼ਬਦ ਤੱਕ ਪਹੁੰਚ ਜਾਂਦਾ। ਰਾਗ ਸੋ ਹੀ ਮਹਿਲਾ ਪਹਿਲਾ, ਚੌਪ ਦੇ ਕਰ ਪਹਿਲਾ, ਪਾਂਡਾ ਤੋਂ ਬਹਿਸ ਤੂਪ ਦੇ ਵਤੋਂ ਦੁੱਧ ਦੇ ਕੋਜਾ। ਦੁੱਧ ਆਪਾਂ ਕਿਸ ਚੀਜ਼ 'ਚ ਉਦੋਂ ਪਾਉਣੇ ਜਦੋਂ ਸਾਡਾ ਪਾਂਡਾ ਸਾਫ਼ ਹੋਵੇ। ਮੈਲੇ ਭਾਂਡੇ ਦੇ ਵਿੱਚ ਆਪਾਂ ਕਦੇ ਦੁੱਧ ਨਹੀਂ ਪੁਆਇਆ। ਇਹ ਸਾਡਾ ਭਾਂਡਾ ਕਈਆਂ ਜਨਮਾਂ ਤੋਂ ਮੈਲਾ, ਕਈਆਂ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਇਆ ਸ਼ਿਓ। ਆਹ ਗੁਰਬਾਣੀ ਦਿੱਤੀ ਸਾਨੂੰ, ਜੇ ਅਸੀਂ ਗੁਰਬਾਣੀ ਦਾ ਉਪਦੇਸ਼ ਕਮਾ ਲਈਏ, ਜੋ ਕੁਛ ਗੁਰਬਾਣੀ 'ਚ ਲਿਖਿਆ ਜੀ, ਆਪਾਂ ਇਸ ਰਸਤੇ 'ਤੇ ਤੁਰ ਪਈਏ ਤਾਂ ਇਹ ਸਾਡਾ ਭਾਂਡਾ ਸਾਫ਼ ਹੋ ਜਾਵੇ। ਸਾਰੇ ਕਹਿੰਦੇ ਜੀ ਨਾਮ ਨਹੀਂ ਸਾਨੂੰ ਮਿਲਦਾ, ਨਾਮ ਦੀ ਬਖਸ਼ਿਸ਼ ਨਹੀਂ ਹੁੰਦੀ, ਸਾਨੂੰ ਰਸ ਨਹੀਂ ਆਉਂਦਾ, ਕਿਵੇਂ ਆਵੇ ਜੇ ਭਾਂਡਾ ਮੈਲਾ? ਕਿਉਂ ਨਹੀਂ ਦਿੰਦਾ ਉਹ? ਜੇ ਭਾਂਡੇ ਮੈਲੇ 'ਚ ਕੋਈ ਚੀਜ਼ ਪਾ ਦੇਵਾਂਗੇ ਉਹ ਰਹਿਣੀ ਨਹੀਂ, ਮੈਲੇ ਭਾਂਡੇ 'ਚ ਜੇ ਦੁੱਧ ਪਾ ਦਿਓਗੇ ਉਹ ਤਾਂ ਫਟ ਜਾਏਗਾ, ਪਾਇਆ ਨਾ ਪਾਇਆ ਇੱਕੋ ਜਿਹਾ ਹੀ। ਇਸੇ ਕਰਕੇ ਅੰਮ੍ਰਿਤ ਨਹੀਂ ਆਉਂਦਾ ਸਾਨੂੰ, ਅੰਮ੍ਰਿਤ ਉਹ ਅੰਮ੍ਰਿਤ ਦੀ ਦਾਤ, ਉਹ ਰਸ ਦੀ ਦਾਤ ਸਾਨੂੰ ਪ੍ਰਾਪਤ ਨਹੀਂ ਹੁੰਦੀ। ਆਪਾਂ ਇਸ ਪਾਸੇ ਕਿਉਂ ਤੁਰੇ ਹਾਂ ਇਸ ਗੁਰਮੁਖ ਗਾੜੀ ਰਾਹ ਤੇ? ਵੀ ਸਾਡਾ ਜਿਹੜਾ ਭਾਂਡਾ ਇਹ ਸਾਫ਼ ਹੋ ਜਾਵੇ। ਜਦੋਂ ਸਾਫ਼ ਹੋ ਗਿਆ ਉੱਥੇ ਦਾਸ ਨਹੀਂ ਕਰਨੀ ਪੈਣੀ, ਉੱਥੇ ਤਾਂ ਉਹੀ ਉਹੀ ਹੈ, ਉੱਥੇ ਤਾਂ ਉਹਦਾ ਪਿਆਰ ਹੀ ਪਿਆਰ ਹੈ, ਉੱਥੇ ਤਾਂ ਉਹਦੀ ਹਜ਼ੂਰੀ ਹਜ਼ੂਰੀ ਹੈ। ਆਹ ਬੱਦਲ ਨੇ, ਜਿੰਨੀ ਦੇਰ ਤੱਕ ਧੁੱਪ ਤੇ ਸਾਡੇ ਵਿਚਕਾਰ ਬੱਦਲ ਨੇ, ਅਸੀਂ ਸੈਪਰੇਟਡ ਆ। ਜਦੋਂ ਬੱਦਲ ਉੱਡ ਗਏ ਉੱਥੇ ਧੁੱਪ ਬੁਲਾਉਣੀ ਨਹੀਂ ਪੈਂਦੀ, ਧੁੱਪ ਤਾਂ ਆਲਰੇਡੀ ਹੈਗੀ ਉੱਥੇ, ਰੱਬ ਦਾ ਪਿਆਰ ਤਾਂ ਹੈਗਾ, ਪਰ ਸਾਡੇ ਤੇ ਰੱਬ ਦੇ ਵਿਚਕਾਰ ਇੱਕ ਮੈਲ ਦਾ ਪਰਦਾ ਆਇਆ ਪਿਆ, ਉਹ ਹਉਮੈ ਦਾ ਪਰਦਾ ਆਇਆ ਪਿਆ। ਵਿੱਚ ਹਉਮੈ ਤਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਪੀਤ ਕਰਾਰੀ, ਹਉਮੈ ਦਾ ਪਰਦਾ। تو اے ہومے نو دور کرنے واسطے گرو اوتار پیر پیغمبر اس دنیا وچ اکال پرکھ نے بھیجے کہ انہاں نو پتہ لگے کہ بھائی تسی علیحدہ جی ہستی بنائی ہوئی ہے ایک علیحدہ یو آر اے فراگ ان دا ویل خود ڈڈو بنے ہوئے باہر دیکھو کنی بڑی وشال دنیا ہے گی پر خود ڈڈو چ نو رہندیا ہویا کنا چر ہو جاندا انہوں یقین نہیں آتا کہ ہو بھی کوئی وشال دنیا ہے گی کنا مرضی کہی جو کہنا من مانیا لوک نہ پتیجے لوک نہ پتیجے تو کیا کیجیے نہیں من دے نہ منو دہی تو دے سا فرض سی لکھ کے چلے آ باقی تھی مرضی ہے یہ بانے کا حکم من لو گے تو چنگے رہو گے نہیں تو پھر یہ آپ بیج آپ ہی کھا دودھ کرم فل سرت سمائن ہوئے نراس جمابو ہاں دودھ نو آپ جاگ لاؤنے دودھ نو اس طرح رڑکو نا تو گل نہیں بنتی جاگ لاؤنا پہنتا ہے جاگ تو بعد پھر آپ رڑکنے ایویں چنگے کرم جہے نے سارے یہ دودھ طرح نے یہاں نو جاگ لاؤنا کہ نام کا جاگ پیار دا جاگ امر شکنے اس صرف اسے واسطے کہ جاگ لگ جائے سنگت چاہنے کہ اپنے جاگ لگ جائے جاگ تو بعد پھر اگے دودھ کرم فل سرت سمائن ہوئے نراس جماو دودھ جمد ہے آپ ٹکاؤنے انہوں کن نگ دینا وارم کرنے کہ چنگی طرح دودھ جم جائے جب دودھ جم جاتا ہے دہی بن جاتا ہے پھر اس تو بعد وہ آپ مدانی پاؤنے ایویں سنگت آدھا آدھا کتنے یہ جاگ لگتا ہے یہ سرت ٹیک دیے اس تو بعد کی کرتا ہے جب تو ایک نام اونرا فل کام نام جپنا اس تو بعد پھر مدانی پھر دی اگے دسن گے مدانی کیویں پھرنی جب ہوتا ایک ناما اون رافل کاما اے دودھ رڑکنا ہے دودھ نو رڑکن دے نال مکھنی آؤ پانی نو رڑکن دے نال مکھنی نہیں آتی آ دنیا چ بہت ٹائم سا ویسٹ جہاں ہوں اے پانی رڑکن چی ویسٹ رڑکنے تو ہے گیا دیکھنے والے تو کہتے جی بڑا کام کر رہے ہیں پر مدانی پانی میں پائی ہوں ساری اصلی سفر تو ادو ہی طے ہوں جدو دھد مدانی ہوے گی پتا لگے گا سانو ہاں بھائی لگتا ہے دہی فٹ رہا ہے مکھن آ رہا ہولی 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 سارا مکھن اتنے آ جاتا ہے جی یہ دھد رڑکے دھد رڑکنا کی سی کہ دھد رڑکنا آپ امر شکیا یہ ساری شروعات تھی بڑی چنگی گل ہے اس تو بعد یہ پھر ٹکا لیا کے من نو اتنے سنگت دے وچ لیا کے ٹکا کے انہوں پھر اتنے پیار دے نال جپو پج کیول نام کرنا سی مل سا سنگت پج کیول نام جویں جویں رڑکدا ہے جویں جویں رڑکدا ہے اوویں 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 انہوں پتا لگتا کہ میرے اندروں کوئی اپجی پریت پریم رس چاؤ یہ مکھن ہے انہوں محسوس ہوئے گا کہ میرا جیون بدلتا جا رہا میرا جیون تبدیل ہوتا جا رہا جپو تو ایک نام اون رفل کام آ جن آپ کام کرنے دنیا چ یہ سارے اون رفل کام ہے نام جپن تو بنا امر کاج تیرے کتنے نہ کام مل سا سنگت پج کیول نام پج کیول نام سا سنگت تو بنا جن کارج نے یہ سارے امر کاج تیرے کتنے نہ کام یہ بانی گرو کہ سانو جو کہ سچ کہ اور یہ من لیا کریے بھی پج کیول نام تو بنا جو کچھ کرنے ہیں یہ سارے کتنے نہ کام یہ کتنے نہیں ہر کا نام جب سے گوارا تو کیا سوچے بارم بارہ بھی کی سوچنا ہے تو جپتا تو ہے نہیں گا تو امر کاج پیا ہوا جہے کام نہیں آنے یہاں چ کوئی چیز ہے جا سا ساتھی ہوے جن سارے وعدہ کیتا ہوا کہ میں تیرے نال جاواں گا نا پر گرو وعدہ کرتا ہے بھی میں تیرے نال ایتھے بھی ساتھ دیواں گا تیرا تے اگے بھی ساتھ دیواں گا کوئی ایسا دوست نہیں جڑا سانو ایتھے بھی بری کرا دے سانو اگے بھی بری کرا دے ایتھے بھی ساڈے کام آوے متر کنہرے کر تھکے میرا دکھ کاٹے کوئی ہے تو متر دنیا وچ جڑا سارے دکھ کٹے پر ایک پار برہم پائیو ساتھی اے جڑا ساڈا آ وی سکھ سانو اس حالت وچ وی سکھ دیندا ہے پلت وچ وی سکھ دیندا ہے سکھ آگے مکھ اجل پر کتنے سنگ سنتن کے پائیے جب سنتا گرمکھا سنگت ملتی ہے تو وہ کی ہوں وہ ایتھے بھی سارے ساتھی نے اگے بھی ساتھی نے کیونکہ انہوں کی سنگت کردہ کردہ سانو وہ دات پراپت ہوں جی ساری ایسی وسط وسائی ہے جیسی نبہ نال سو آ بھی رشتے داریاں نے دنیا دیا یہ تو کچڑے کچیاں رشتے داریاں نے بلڈ ریلیشن نو گرو صاحب نے ریلیشن نہیں منیا اس تو اتنے آتمک ریلیشن انتر آتم جو ملے ملیا کہیے رسو ہوں آپ گرو نانک گرو نانک پاتشاہ سا کوئی خون کا رشتہ تو نہیں نا پر آپ کہ گرو نانک پاتشاہ ہوئے نے سارے پتا ہوئے نے کن آپ پیار سے تو انہوں نے یاد کرنے ہیں یہ مطلب آتمک رشتہ تو بہت اچھا ہے نا اور گرو نانک سارے آپ سارے کہنے کہ سا گرو گرو نانک دھن گرو گوبند سنگھ سا گرو ہے نا کوئی رشتہ تو پاوے اجے گنڈیا نہیں گیا اجے تو صرف رشتہ کہن ماتر ہے اجے جدو دھن گرو نانک ادو پتا کہاں گے جدو گرو نال ساری سرت جڑ گئی جدو گرو نال ساری انتراتم لےوا دیوی ہوئی انتراتم کمیونیم ہوا ادو کہاں گے ہاں بھی میرا گرو گرو نانک ہے میرا گرو گرو گوبند سنگھ ہے میرا گرو گرو گرنتھ صاحب ہے میرا گرو شبد ہے ادو اجے تک کہن والی چیزاں نے یہ کہن ماتر نہیں گرو میرے سنگ سدا ہے نالے یہ تو ادو جدو انتراتم محسوس کیتا گرو نو اودی حضوری نو محسوس کیتا اودی پریزنس نو محسوس کیتا اودی رن چن نو محسوس کیتا اندر کو دی جیون رو نو اندر محسوس کیتا پھر کہاں گے گرو میرے سنگ سدا ہے نالے اردو پہلا پہلا تو کہن ماتر یہ ایک اجے جو کچھ آپ گرسکھی جیون چ آپ کرتے ہیں جی یہ بڑے گرمت پیارے شکر ہے کہنا بھی ٹھیک ہے پر گرمت پیارے تو ادو بن گئے جدو لیو لائے ہویا ਗੁਰਮੁਖ ਪਿਆਰੇ ਤੋਂ ਉੱਤੋਂ ਹੈ ਨਾ, ਗੁਰਮੁਖ ਪਿਆਰੇ ਦਾ ਢੱਕਣ ਲਾ ਕੇ ਤਾਂ ਦੇਖੋ ਸੀ ਅੰਦਰ ਕੀ ਕੁਛ ਹੋ ਰਿਹਾ। ਪਹਿਲਾਂ ਉਸ ਤਰ੍ਹਾਂ ਸੀ ਪਾਣੀ ਉਬਲਦਾ ਸੀ, ਹੁਣ ਢੱਕਣ ਲਾਇਆ, ਢੱਕਣ ਤੋਂ ਬਾਅਦ ਫਿਰ ਪਾਣੀ ਉਬਲੀ ਜਾਂਦਾ। ਬਈ ਨਹੀਂ, ਗੁਰਮੁਖ ਪਿਆਰੇ ਉਦੋਂ ਜਦੋਂ ਅੰਦਰ ਠੰਡਾ ਠਾਰ ਹੋ ਗਿਆ, ਠੰਡ ਹੀ ਠੰਡ ਆ ਗਈ। ਗੁਰਮੁਖ ਜਿਸ ਨੂੰ ਵਾਪ ਕਰੇ ਸੋ ਹੋਵੇ, ਇੱਕ ਸਿਓ ਲਿਵ ਲਾਏ। ਇਹ ਸਿਰਫ ਕਹਿਣ ਮਾਤਰ ਅੱਖਰ ਨਹੀਂ ਹੈਗੇ। ਗੁਰਮੁਖ ਬੜੇ ਹੈਰਾਨ ਜੀ, ਫਲਾਣੇ ਖਾਲਸਾ ਜੀ ਨੇ। ਮੈਂ ਕਿਹਾ ਵੀ ਲਿਖਣ ਨਾਲ ਪਿੱਛੇ ਲਿਖ ਲਈਏ ਖਾਲਸਾ ਜੀ ਬਣ ਗਿਆ ਖਾਲਸਾ ਜੀ, ਇਹ ਤਾਂ ਸੁਰਤ ਸਾਡੀ ਅਜੇ ਦੁਨੀਆਂ ਚ ਫਸੀ ਹੈ ਤੇ ਖਾਲਸਾ ਜੀ ਕਿਵੇਂ ਹੋ ਗਏ? ਖਾਲਸਾ ਕੌਣ ਹੈ? ਪੂਰਨ ਜੋਤ ਜਗੇ ਘਟਮੇ ਤਬ ਖਾਲਸ, ਤਾਹੇ ਨਾ ਖਾਲਸ ਜਾਣੇ। ਗੁਰੂ ਸਾਹਿਬਾਂ ਨੇ ਇਹਨਾਂ ਚੀਜ਼ਾਂ ਨੂੰ ਬੜਾ ਉੱਚਾ ਦਰਜਾ ਦਿੱਤਾ ਵੀ ਇਹ ਉਹ ਜੀਵਨ ਹੈ, ਖਾਲਸਿਤ ਜੀਵਨ। ਆਤਮ ਤਤ ਜਿਨ ਚੀਨਿਆ ਸੋ ਹੀ ਖਾਲਸ ਦੇਵ, ਜਿਹਨੇ ਸੁਰਤ ਕਰਕੇ ਆਤਮਾ ਨੂੰ ਚੀਨਿਆ ਹੈ, ਸ਼ਬਦ ਨੂੰ ਚੀਨ ਲਿਆ ਹੈ, ਤਾਂ ਉਹੀ ਖਾਲਸਾ, ਪੂਰਨ ਖਾਲਸਾ। ਜੋਤ ਜਗਦੀ ਹੈ ਤੇ ਖਾਲਸਾ, ਨਹੀਂ ਤਾਂ ਨਾ ਖਾਲਸ ਜਾਣੇ। ਗੁਰੂ ਕਹਿੰਦਾ ਉਹ ਮੈਂ ਕਿਤੇ ਗਿਆ, ਅਸੀਂ ਕਿਤੇ ਕਿਸੇ ਸ਼ਹਿਰ ਚ ਗਏ ਤੇ ਉਹ ਉਹਨਾਂ ਨਾਲ ਕੋਈ ਗੱਲ ਕਰਨੀ ਅਸੀਂ, ਉਹਨਾਂ ਨੇ ਕਹਿਣਾ ਚੜ੍ਹਦੇ ਕਲਾ। ਮੈਂ ਪੁੱਛਿਆ ਸੁਣਾਓ ਜੀ ਕੀ ਹਾਲ ਹੈ? ਚੜ੍ਹਦੇ ਕਲਾ, ਹਰ ਇੱਕ ਗੱਲ ਦੇ ਨਾਲ ਜਿਹੜਾ ਵੀ ਆਉਂਦਾ ਚੜ੍ਹਦੇ ਕਲਾ। ਉਹ ਮੈਂ ਇੱਕ ਦਿਨ ਪੁੱਛ ਹੀ ਲਿਆ ਉਹਨੂੰ, ਮੈਂ ਕਿਹਾ ਵੀ ਚੜ੍ਹਦੇ ਕਲਾ ਕੀ ਹੁੰਦੀਆਂ ਨੇ? ਕਹਿੰਦਾ ਖਾਲਸਾ ਹਮੇਸ਼ਾ ਚੜ੍ਹਦੇ ਕਲਾ ਚ ਹੁੰਦਾ। ਮੈਂ ਕਿਹਾ ਵੀ ਗੱਲ ਤਾਂ ਠੀਕ ਹੈ, ਪਰ ਉਹ ਤਾਂ ਖਾਲਸਾ ਹੁੰਦਾ ਨਾ। ਖਾਲਸਾ ਤਾਂ ਉਹ ਜਿਹਦੇ ਅੰਦਰ ਜੋਤ ਜਗਦੀ, ਜਿਹਦੇ ਅੰਦਰ ਨਾਮ ਠੱਠਾ ਮਾਰਦਾ ਹੋਵੇ, ਜਿਹਦੀ ਸੁਰਤ ਸ਼ਬਦ ਚ ਲੱਗੀ ਹੋਵੇ, ਜਿਹਦਾ ਪਰਮ ਦਾ ਪੜਦਾ ਲੱਥਿਆ ਹੋਵੇ, ਪਰਮ ਭੇਖਦੇ ਰਹੇ ਨਿਆਰਾ। ਖਾਲਸਾ ਉਹ ਹੈ ਜਿਹਦੇ ਅੰਦਰ ਇਹ ਸ਼ਬਦ ਸੁਰ ਦਾ ਗਿਆਨ ਹੋਵੇ। ਕਹਿੰਦਾ ਅਸੀਂ ਵੀ ਖਾਲਸੇ ਹੀ ਹੁੰਦੇ ਹਾਂ। ਮੈਂ ਕਿਹਾ ਹਾਂ, ਖਿਆਲ ਅੱਛਾ ਹੈ ਦਿਲ ਬਹਿਲਾਣੇ ਕੇ ਲਈ, ਅਸੀਂ ਵੀ ਖਾਲਸੇ ਹੁੰਦੇ ਹਾਂ। ਮੈਂ ਕਿਹਾ ਜਦੋਂ ਖਾਲਸਾ ਆ ਗਿਆ ਤਾਂ ਅੰਦਰ ਤੇ ਕੋਈ ਅੰਦਰ ਜੀਵਨ ਵੱਖਰਾ ਹੋਵੇਗਾ, ਦੁਨੀਆਂ ਨਾਲੋਂ ਅਲੱਗਾ ਜੀਵਨ ਹੋਵੇਗਾ, ਦੇਖਣ ਤੇ ਦੁਨੀਆਂ ਵਰਗਾ ਹੋਵੇਗਾ, ਪਰ ਅੰਦਰੋਂ ਦੁਨੀਆਂ ਵਰਗਾ ਇਹਦੇ ਅੰਦਰ ਕੁਛ ਵੀ ਨਹੀਂ ਹੋਵੇਗਾ। ਤੇ ਮੈਂ ਕਿਹਾ ਚੜ੍ਹਦੀਆਂ ਕਲਾ ਤਾਂ ਉਦੋਂ ਨੇ ਜਦੋਂ ਨਾਨਕ ਨਾਮ ਚੜ੍ਹਦੀ ਕਲਾ ਹੈ, ਨਾਮ ਨਾਲ ਚੜ੍ਹਦੀਆਂ ਕਲਾ ਕਿਹਾ ਸਰਬੱਤ ਕਾ ਭਲਾ, ਉਦੋਂ ਜਦੋਂ ਨਾਮ ਆ ਗਿਆ। ਇਹ ਤਾਂ ਚੀਜ਼ਾਂ ਬੜੀਆਂ ਉੱਚੀਆਂ ਨੇ। ਉਹਨਾਂ ਦੀ ਮਿਸਿਜ਼ ਖੜੀ ਸੀ ਕੋਲ, ਕਹਿੰਦੀ ਵੀਰ ਜੀ ਮੈਂ ਕਿੰਨੇ ਦਿਨਾਂ ਤੋਂ ਪੁੱਛਣਾ ਮੰਗਦੀ ਸੀ ਕਿ ਵੀ ਇਹ ਚੜ੍ਹਦੀਆਂ ਕਲਾ ਕੀ ਹੁੰਦੀਆਂ ਨੇ। ਕਹਿੰਦੇ ਸਾਰਾ ਦਿਨ ਇਹੀ ਸੁਣੀਆਂ ਚੜ੍ਹਦੀਆਂ ਕਲਾ, ਚੜ੍ਹਦੀਆਂ ਕਲਾ। ਸੱਚ ਪੁੱਛੋ, ਇਹਨਾਂ ਕੋਲ ਜੋਬ ਹੈ ਨਹੀਂ ਗੀ, ਸਾਰਾ ਦਿਨ ਫਿਕਰ ਕਰਦੇ ਨੇ, ਸਾਰਾ ਦਿਨ ਚਿੰਤਾ ਕਰਦੇ ਨੇ, ਸਾਰਾ ਦਿਨ ਅਸੀਂ ਕੁੱਕੜਾਂ ਵਾਂਗੂ ਲੜਦੇ ਰਹਿੰਦੇ ਹਾਂ। ਤੇ ਜਦੋਂ ਉਹਨੂੰ ਪੁੱਛਦਾ ਇਹਨਾਂ ਨੂੰ ਚੜ੍ਹਦੀਆਂ ਕਲਾ, ਕਹਿੰਦੀ ਮੈਂ ਹੈਰਾਨ ਆ, ਕਦੀ ਚਿੰਤਾ ਫਿਕਰ ਦੀਆਂ ਚੜ੍ਹਦੀਆਂ ਕਲਾ ਕਦੀਆਂ ਚੜ੍ਹਦੀਆਂ ਕਲਾ ਨੇ? ਹਰ ਵੇਲੇ ਲੜਾਈ ਝਗੜਾ, ਹਰ ਵੇਲੇ ਫਿਕਰ ਚਿੰਤਾ ਘਰ ਦੇ ਵਿੱਚ ਦੁਰੇ ਦੁਰੇ ਹੁੰਦੀ ਹੈ। ਚੜ੍ਹਦੀਆਂ ਕਲਾ ਇਹ ਲਫ਼ਜ਼ ਬੜੇ ਉੱਚੇ ਨੇ, ਉੱਚੀ ਅਵਸਥਾ ਦੇ ਲਖਾਇਕ ਨੇ। ਚੜ੍ਹਦੀਆਂ ਕਲਾ ਉਦੋਂ ਹੋਈਆਂ ਜਿੱਥੇ ਨਾਮ ਆ ਗਿਆ, ਨਾਮ ਚ ਪੈਂਦੀਆਂ ਕਲਾ ਨਹੀਂ, ਖੜ੍ਹਦੀਆਂ ਕਲਾ ਵੀ ਨਹੀਂ, ਹਮੇਸ਼ਾ ਹੀ ਚੜ੍ਹਦੀਆਂ ਕਲਾ। ਹੀ ਮਸਟ ਬੀ ਇਨ ਹਾਈ ਸਪਿਰਿਟਸ, ਜਿਹਦੀ ਸੁਰਤ ਉਡਾਰੀਆਂ ਮਾਰਦੀ ਜਾਵੇ ਇਲਾਹੀ ਮੰਡਲਾਂ ਵੱਲ ਨੂੰ, ਉਹ ਚੜ੍ਹਦੀਆਂ ਕਲਾ ਨੇ। ਸੁਰਤ ਦੇ ਡਿੱਗਣ ਦਾ ਨਾ ਚੜ੍ਹਦੀਆਂ ਕਲਾ ਨਹੀਂ, ਸੁਰਤ ਦੇ ਉਹਤਾਂ ਨੂੰ ਜਾਣ ਦਾ ਨਾ ਚੜ੍ਹਦੀਆਂ ਕਲਾ। ਪਲੇਨ ਦੀਆਂ ਚੜ੍ਹਦੀਆਂ ਕਲਾ ਉਦੋਂ ਨੇ ਜਦੋਂ ਉੱਡ ਕੇ ਉੱਤੇ ਮੰਜ਼ਲਾਂ ਚ ਉੱਡਦਾ, ਥੱਲੇ ਬੈਠਾ ਪਲੇਨ ਚੜ੍ਹਦੀਆਂ ਕਲਾ ਚ ਕਿਵੇਂ ਹੋ ਗਿਆ? ਉਹ ਤਾਂ ਉੱਡਣ ਦਾ ਨਾਂ ਗੁਰਸਿੱਖੀ ਜੀਵਨ, ਗੁਰੂ ਦੇ ਸ਼ਬਦ ਵਿੱਚ, ਗੁਰੂ ਦੇ ਨਾਮ ਵਿੱਚ, ਗੁਰੂ ਦੇ ਇਲਾਹੀ ਆਕਾਸ਼ਾਂ ਵਿੱਚ, ਮੰਡਲਾਂ ਵਿੱਚ ਉੱਡਣ ਦਾ ਨਾਂ ਸੀ ਗੁਰਮੁਖ, ਉਹ ਗੁਰਸਿੱਖ। ਇਸ ਦੁਨੀਆਂ ਦੇ ਜੀਵਨ ਦਾ ਨਾਂ ਗੁਰਸਿੱਖ ਜਾਂ ਗੁਰਮੁਖ ਨਹੀਂ, ਗੁਰਸਿੱਖ ਤਾਂ ਬੜੀ ਉੱਚੀ ਅਵਸਥਾ ਹੈ। ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਸਾਸ ਗ੍ਰਾਸ ਆਹ ਲੈਣਾ ਪੜ੍ਹਦੇ ਹਾਂ ਆਪਾਂ, ਪਰ ਥੋੜਾ ਜਿਹਾ ਡੀਪ ਜਾਣਾ ਇਹਨਾਂ ਅੰਦਰ। ਇੱਕ ਮਿੰਟ ਇਹਨਾਂ ਤੇ ਖਿਆਲ ਕਰਿਆ ਕਰੀਏ, ਕੰਟੈਂਪਲੇਟ ਕਰਿਆ ਕਰੀਏ, ਧਿਆਨ ਦਿਆ ਕਰੀਏ। ਸਾਸ ਗ੍ਰਾਸ ਕੀ ਚੀਜ਼, ਕਿਹੜੀ ਅਵਸਥਾ ਹੈ? ਉਠਤ ਬੈਠਤ ਤੁਮਨੀ ਓਟ ਤੁਮਾਰੀ ਆਸਾ, ਉਠਤ ਬੈਠਤ ਸੋਵਤ ਜਾਗਤ ਵਿਸਰ ਨਾਹੀ ਤੂੰ ਸਾਸ ਗ੍ਰਾਸਾ। ਕਿਹੜੀ ਅਵਸਥਾ? ਆ ਸਵਾਸ ਜਿਹੜੇ ਲੈਣੇ ਇਹਨਾਂ ਨੂੰ ਨਹੀਂ ਕਿਹਾ ਕਿ ਵਾਹਿਗੁਰੂ ਸਵਾਸਾਂ ਨਾਲ ਕਹਿਣਾ, ਅਸੀਂ ਅੰਦਰ ਜਾਣ ਤੇ ਵਾਹ ਤੇ ਬਾਹਰ ਜਾਣ ਤੇ ਗੁਰੂ, ਨਹੀਂ ਤੇ ਮੀਂਹ ਉਹਦੀ ਹਜ਼ੂਰੀ ਵਿੱਚ ਰਹਿਣ ਦਾ ਨਾਂ ਹੈ ਸਾਸ ਗ੍ਰਾਸ ਧਿਆਉਣਾ। ਹਜ਼ੂਰੀ 24 ਘੰਟੇ ਜਿਵੇਂ ਮੱਛੀ ਪਾਣੀ ਨੂੰ ਸਾਸ ਗ੍ਰਾਸ ਧਿਆਉਂਦੀ ਹੈ, ਕਿਵੇਂ ਸਵਾਸਾਂ ਨਾਲ ਧਿਆਉਂਦੀ? ਕਿਤੇ ਉਹ ਤਾਂ ਅੰਦਰ ਚੁੱਭੀਆਂ ਲਾਉਂਦੀ ਹੈ, ਇੱਧਰ ਜਾਂਦੀ ਕਦੀ ਐਂ ਜਾਂਦੀ, ਮੌਜਾਂ ਮਾਰਦੀ ਕਦੀ ਐਂ ਜਾਂਦੀ। ਇਵੇਂ ਸਾਡੀ ਜੇ ਸੁਰਤ ਗੁਰੂ ਦੇ ਪਿਆਰ ਵਿੱਚ ਜਾਵੇਗੀ, ਤਾਰੀਆਂ ਲਾਵੇਗੀ, ਉੱਥੇ ਜਾ ਕੇ ਫਿਰ ਸਾਸ ਗ੍ਰਾਸ ਉਹਦੇ ਵਿੱਚ ਰਹਿੰਦਾ, ਉਹਦੇ ਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ। ਉਹ ਗੁਰਸਿੱਖ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਹੁਣ ਇਹ ਲਾਈਨ ਪੜ੍ਹ ਕੇ ਇਮੀਡੀਏਟਲੀ ਸਾਨੂੰ ਕੰਸਰਨ ਪੈਦਾ ਹੋਵੇ ਕਿ ਮੇਰੇ ਗੁਰੂ ਨੂੰ ਉਹ ਗੁਰਸਿੱਖ ਚੰਗਾ ਲੱਗਦਾ ਹੈ ਜਿਹੜਾ 24 ਘੰਟੇ ਉਹਦੀ ਹਜ਼ੂਰੀ ਵਿੱਚ ਰਹਿੰਦਾ ਹੈ, ਪਰ ਮੈਂ ਤਾਂ ਉਹਦੀ ਹਜ਼ੂਰੀ ਚੋਂ ਬਾਹਰ ਹਾਂ। ਤੇ ਮੈਂ ਕਹਿੰਦਾ ਮੈਂ ਗੁਰਸਿੱਖ ਹਾਂ। ਹਾਂ, ਗੁਰਸਿੱਖ ਦੀ ਟ੍ਰੇਨਿੰਗ ਵਿੱਚ ਆਪਾਂ, ਵੀ ਆਰ ਟ੍ਰੇਨਿੰਗ ਗੁਰਸਿੱਖ, ਅੰਡਰ ਟ੍ਰੇਨਿੰਗ ਆਪਾਂ, ਵੀ ਸਾਨੂੰ ਉਹ ਗੁਰਸਿੱਖੀ ਦੀ ਅਵਸਥਾ ਪ੍ਰਾਪਤ ਹੋ ਜਾਵੇ, ਉਹ ਸਾਸ ਗ੍ਰਾਸ ਤੱਕ ਪਹੁੰਚ ਜਾਈਏ, ਨਾਮ ਦੀ ਹਜ਼ੂਰੀ ਤੱਕ ਪਹੁੰਚ ਜਾਈਏ, ਸ਼ਬਦ ਸੁਰ ਦੀ ਅਵਸਥਾ ਤੱਕ ਪਹੁੰਚ ਜਾਈਏ। ਉਹ ਜੀਵਨ ਜਿੱਥੇ ਆਪ ਗੁਰੂ ਬੈਠਾ, ਜਿੱਥੇ ਸ਼ਬਦ ਗੁਰੂ ਦੇ ਪ੍ਰੈਜੈਂਸ, ਇਲਾਹੀ ਗੁਰੂ ਦੀ ਪ੍ਰੈਜੈਂਸ, ਡਿਵਾਈਨ ਪ੍ਰੈਜੈਂਸ। ਸ਼ਬਦ ਗੁਰੂ ਉਹ ਹੈ, ਗੁਰੂ ਇੱਕ ਸ਼ਕਤੀ ਦਾ ਨਾਂ ਹੈ, ਗੁਰੂ ਸਰੀਰ ਨਹੀਂ, ਗੁਰੂ ਤਸਵੀਰ ਨਹੀਂ, ਗੁਰੂ ਸ਼ਬਦ ਹੈ, ਸ਼ਬਦ ਗੁਰੂ, ਸੁਰਤ ਤੁਨਾ ਚੇਲਾ। ਸੁਰਤ ਨੇ ਗੁਰੂ ਦੀ ਪ੍ਰੈਜੈਂਸ ਨੂੰ ਮੰਨਣਾ, ਸੁਰਤ ਕਰਕੇ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਰਹਿਣਾ। ਹੁਣ ਸੁਰਤ ਕਰਕੇ ਮਾਇਆ ਦੀ ਹਜ਼ੂਰੀ ਵਿੱਚ ਰਹਿੰਦੇ ਹਾਂ, ਚਿੰਤਾ ਫਿਕਰ ਦੀ ਹਜ਼ੂਰੀ ਵਿੱਚ ਰਹਿੰਦੇ ਹਾਂ, ਹੋਰ ਦੁਨੀਆਂ ਦੇ ਜਿੰਨੇ ਅਸੂਰੀ ਔਗਣ ਨੇ ਸਾਡੀ ਸੁਰਤ ਨੇ ਉਹਨਾਂ ਨੂੰ ਫੜਿਆ ਹੋਇਆ। ਪਰ ਜਦੋਂ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਆਪਾਂ ਇਸ ਲਾਈਨ ਦੀ ਕਮਾਈ ਕੀਤੀ, ਇਸ ਉਪਦੇਸ਼ ਦੀ ਕਮਾਈ ਕੀਤੀ, ਸਾਡੀ ਸੁਰਤ ਇਹਨਾਂ ਅਸੂਰੀ ਔਗਣਾਂ ਵਿੱਚੋਂ ਨਿਕਲ ਕੇ ਸ਼ਬਦ ਵਿੱਚ ਲੱਗ ਜਾਵੇਗੀ। ਉਹਦੇ ਪਿਆਰ ਵਿੱਚ ਆ ਜਾਵੇਗੀ। ਉਹ ਤਾਂ ਬੜਾ ਉੱਚਾ ਰੰਗ ਰਸ ਵਾਲਾ ਜੀਵਨ ਹੈ, ਬੜਾ ਮਿੱਠਾ ਜੀਵਨ ਹੈ, ਬੜਾ ਪਿਆਰਾ ਜੀਵਨ ਹੈ, ਬੜਾ ਰਸਪੈਕ ਜੀਵਨ ਹੈ। ਉਹ ਤਾਂ ਅਲਮਸਤ ਮਤਵਾਰਿਆਂ ਵਾਲਾ ਜੀਵਨ ਹੈ। ਉਹ ਧਰਮ ਨੂੰ ਅਸੀਂ ਇਸ ਤਰ੍ਹਾਂ ਪੇਸ਼ ਨਹੀਂ ਕੀਤਾ, ਧਰਮ ਨੂੰ ਕਰਮ ਕਾਂਡ ਬਣਾ ਕੇ ਲੋਕਾਂ ਤੱਕ ਪੇਸ਼ ਕੀਤਾ ਹੈ। ਇਸੇ ਕਰਕੇ ਸਾਰੀ ਦੁਨੀਆਂ ਅਲਰਜਿਕ ਹੋਈ ਧਰਮ ਤੋਂ। ਅੱਜ ਦੀ ਜਨਰੇਸ਼ਨ ਅੱਜ ਕੱਲ੍ਹ ਦੀ ਪੁੱਛ ਕੇ ਦੇਖ ਲਓ, ਕਹਿੰਦੇ ਨਾ ਸਾਦਾ ਧਰਮ, ਧਰਮ ਤਾਂ ਤਾਰਿਆ ਪਰ ਜੀਵਨ ਤਾਂ ਤਬਦੀਲ ਨਹੀਂ ਹੋਇਆ ਸਾਡਾ। ਅੰਦਰ ਉਹ ਜੋ ਪੁਰਾਣੀਆਂ ਚੀਜ਼ਾਂ ਸੀ, ਗੁੱਸਾ ਸਾਡੇ ਅੰਦਰ ਏ, ਈਰਖਾ ਸਾਡੇ ਅੰਦਰ ਏ, ਨਫ਼ਰਤ ਸਾਡੇ ਅੰਦਰ ਏ, ਰੋਸੇ ਗਿਲੇ ਸਾਡੇ ਅੰਦਰ ਏ। ਪਹਿਲਾਂ ਧਰਮੀ ਨਹੀਂ ਸੀ, ਉਦੋਂ ਵੀ ਚੀਜ਼ਾਂ ਹੈਗੀਆਂ ਸੀ, ਹੁਣ ਧਰਮੀ ਬਣ ਗਿਆ ਫਿਰ ਵੀ ਉਹ ਚੀਜ਼ਾਂ ਹੈਗੀਆਂ, ਉਹ ਫਰਕ ਕੀ ਪਿਆ? ਧਰਮੀ ਬਣ ਕੇ ਤਾਂ ਸਾਡੇ ਅੰਦਰ ਇਹ ਜ਼ਹਿਰ ਨਹੀਂ ਹੋਣਾ ਚਾਹੀਦਾ ਸੀ, ਅੰਦਰ ਠੰਡ ਹੋਵੇ, ਨਾਮ ਦਾ ਰਸ ਹੋਵੇ, ਨਾਮ ਦਾ ਅੰਮ੍ਰਿਤ ਠਾਠਾ ਮਾਰਦਾ ਹੋਵੇ, ਰੱਬ ਦਾ ਪਿਆਰ ਠਾਠਾ ਮਾਰਦਾ ਹੋਵੇ, ਤਾਂ ਜੋ ਧਰਮ ਧਾਰਨੇ ਸੀ। ਜਦੋਂ ਮਿੱਠਾ ਕਰਕੇ ਇਹ ਦੇਖੋ ਨਾ, ਫਲਾਣਾ ਕਹਿੰਦੇ ਜੀ ਫਲਾਣਾ ਬੱਚਾ ਬੜਾ ਦੂਰ ਚਲਾ ਗਿਆ, ਉਹ ਕਿਰਾਏ ਪੈ ਗਿਆ, ਉਹ ਧਰਮ ਤੋਂ ਬਾਹਰ ਹੋ ਗਿਆ। ਕਿਉਂ ਹੋ ਗਿਆ? ਜਦੋਂ ਘਰੋਂ ਚਾਕਲੇਟ ਨਾ ਮਿਲੇ ਤੇ ਉਦੋਂ ਬੱਚਾ ਰੂੜੀ ਤੋਂ ਚੱਕ ਕੇ ਚਾਕਲੇਟ ਖਾ ਲੈਂਦਾ। ਜੇ ਘਰੋਂ ਚਾਕਲੇਟ ਮਿਲੇ ਬਾਹਰੋਂ ਕਿਉਂ ਜਾਵੇ? ਜੇ ਘਰੋਂ ਆਪਾਂ ਇਹਨਾਂ ਬੱਚਿਆਂ ਨੂੰ ਪਿਆਰ ਦੇਈਏ, ਇਹ ਉੱਚਾ ਸੁੱਚਾ ਨਾਮ ਰਸ ਦੀ ਆਪਾਂ ਇਹਨਾਂ ਨਾਲ ਸਾਂਝ ਕਰੀਏ, ਕੋਈ ਬਾਹਰ ਨਹੀਂ ਜਾ ਸਕਦਾ। ਇਹ ਦਸਾਂ ਪਾਤਸ਼ਾਹ ਨੇ ਚਲਾਇਆ ਹੋਇਆ ਗੁਰਮਤਿ ਗਾਡੀ ਦਾ ਬਹੁਤ ਉੱਤਮ ਮਾਰ ਗਏ, ਬਹੁਤ ਉੱਚਾ ਮਾਰ ਗਏ। ਇਹ ਤਰੁੱਟ ਕੇ ਸਾਡੇ ਤੇ ਉਹਨਾਂ ਨੇ ਮਿਹਰ ਕੀਤੀ ਹੈ ਕਿ ਸਾਨੂੰ ਦਿੱਤੀ, ਇਹ ਸਾਡੇ ਤੇ ਬਖਸ਼ਿਸ਼ ਕੀਤੀ। ਬਹੁਤ ਇਹਨਾਂ ਤੋਂ ਵਾਰੇ ਵਾਰੇ ਜਾਈਏ, ਕੁਰਬਾਨ ਜਾਈਏ ਇਹਨਾਂ ਤੋਂ ਕਿ ਇਹਨਾਂ ਨੇ ਦਸਾਂ ਜਾਮਿਆਂ ਚਾ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਇਲਾਹੀ ਚਾਨਣ ਬਖਸ਼ਿਸ਼ ਕੀਤਾ। ਪਰ ਅਫਸੋਸ ਦੀ ਗੱਲ ਕਿ ਨਾ ਅਸੀਂ ਇਸ ਰਸ ਨੂੰ ਮਾਣਿਆ ਤੇ ਨਾ ਇਸ ਰਸ ਦੀ ਸਾਂਝ ਕੀਤੀ, ਇਸੇ ਕਰਕੇ ਦੁਨੀਆਂ ਅਸਟਰੇ ਜਾ ਰਹੀ ਧਰਮ ਤੋਂ। ਇਹ ਧਰਮ ਤਾਂ ਬੜੀ ਮਿੱਠੀ ਚੀਜ਼ ਸੀ, ਇਹ ਤਾਂ ਬੜਾ ਮਿੱਠਾ ਚਾਕਲੇਟ ਹੈ, ਇਹ ਤਾਂ ਬੜੀ ਮਿੱਠੀ ਮਿੱਠੀ, ਇਹ ਤਾਂ ਅਮਰ ਦੀ ਸ਼ਹਿਦ ਹੈ ਨਾ। ਔਰ ਕਿਹਨੂੰ ਨਹੀਂ ਚਾਹੀਦਾ ਸ਼ਹਿਦ? ਇਹ ਮਿੱਠਾ ਸ਼ਹਿਦ ਬੱਚੇ ਨੂੰ ਵੀ ਚਾਹੀਦਾ, ਵੱਡੇ ਮਿਡਲ ਮੈਨ ਉਹਨਾਂ ਨੂੰ ਵੀ ਚਾਹੀਦਾ, ਬਜ਼ੁਰਗਾਂ ਨੂੰ ਵੀ, ਸਾਰਿਆਂ ਨੂੰ ਚਾਹੀਦਾ। ਉਹ ਜੇ ਸ਼ਾਂਤੀ ਸਾਰਿਆਂ ਨੂੰ ਚਾਹੀਦੀ ਹੈ ਤੇ ਰੱਬ ਦਾ ਪਿਆਰ ਵੀ ਸਾਰਿਆਂ ਨੂੰ ਚਾਹੀਦਾ ਹੈ, ਜੇ ਸੁੱਖ ਸਾਰਿਆਂ ਨੂੰ ਚਾਹੀਦਾ ਹੈ, ਰੱਬ ਦਾ ਪਿਆਰ ਵੀ ਸਾਰਿਆਂ ਨੂੰ ਚਾਹੀਦਾ ਹੈ, ਜੇ ਆਨੰਦ ਚਾਹੀਦਾ ਸਾਰਿਆਂ ਨੂੰ ਤੇ ਇਹ ਰੱਬ ਦਾ ਪਿਆਰ, ਰੱਬ ਦੀ ਪ੍ਰੈਜੈਂਸ, ਰੱਬ ਦਾ ਨਾਮ ਵੀ ਸਾਰਿਆਂ ਨੂੰ ਚਾਹੀਦਾ। ਧਰਮ ਤੋਂ ਕੋਈ ਇਨਕਾਰੀ ਨਹੀਂ ਕਰ ਸਕਦਾ ਕਿ ਧਰਮ ਦੇ ਪੱਖ ਨੂੰ ਸਹੀ ਤਰੀਕੇ ਨਾਲ ਦੁਨੀਆਂ ਨੂੰ ਪੇਸ਼ ਕੀਤਾ ਜਾਵੇ, ਸਾਰੀ ਦੁਨੀਆਂ ਆ ਕੇ ਟੈਟੇਰੀ ਹੋ ਜਾਵੇ। ਗੱਲ ਉੱਤੋਂ ਕਹਿਣ ਦੀ ਨਹੀਂ ਕਿ ਮੈਂ ਰੱਬ ਨੂੰ ਮੰਨਦਾ ਜਾਂ ਨਹੀਂ ਮੰਨਦਾ, ਇਹ ਤਾਂ ਕਹਾਵਤਾਂ ਨੇ। ਕਮਿਊਨਿਸਟ ਲੋਕ ਨੇ ਅੱਜ ਤੋਂ ਪਹਿਲਾਂ ਕਹਿੰਦੇ ਸੀ ਜੀ ਅਸੀਂ ਕੋਈ ਰੱਬ ਨੂੰ ਮੰਨਦੇ ਨਹੀਂ, ਹੁਣ ਚਰਚ ਖੋਲੀ ਜਾਂਦੇ ਨੇ, ਹੁਣ ਜਗ੍ਹਾ ਜਗ੍ਹਾ ਤੇ ਚਰਚ ਖੁੱਲ ਰਹੇ ਨੇ। ਕਿੱਥੇ ਮਾਣੀ ਹੈ ਨਾ, ਪਹਿਲੋਂ ਕਹਿੰਦੇ ਰੱਬ ਹੈ ਨੀ, ਹੁਣ ਉਹ ਕਹਿੰਦੇ ਰੱਬ ਹੈਗਾ। ਲੈ ਇਹ ਤਾਂ ਮਨ ਦੇ ਅਜੇ ਵੀ ਮਨ ਦੇ ਵਿੱਚ ਹੀ ਅਸੀਂ, ਅਸੀਂ ਕਹਿੰਦੇ ਰੱਬ ਹੈਗਾ ਨਹੀਂ, ਅਸੀਂ ਵੀ ਅਜੇ ਮਨ ਚੋਂ ਹੀ ਕਹਿੰਦੇ ਹਾਂ। ਗੱਲ ਤਾਂ ਅੱਗੇ ਵਧਣ ਦੀ ਹੈ ਨਾ, ਗੱਲ ਅੱਗੇ ਵਧਣ ਦੀ। ਰੱਬ ਤਾਂ ਉਦੋਂ ਹੈਗਾ ਜਦੋਂ ਅਸੀਂ ਰੱਬ ਦੀ ਅੰਦਰ ਹਜ਼ੂਰੀ ਨੂੰ ਮਹਿਸੂਸ ਕਰਨ ਲੱਗ ਜਾਵਾਂਗੇ, ਉਹਦੀ ਪ੍ਰੈਜੈਂਸ ਨੂੰ ਮਹਿਸੂਸ ਕਰਨ ਲੱਗ ਜਾਵਾਂਗੇ। ਪਰ ਇਹ ਹੁੰਦਾ ਨਹੀਂ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਜਪੋ ਤਾਂ ਇੱਕੋ ਨਾਮਾ ਅਵਰ ਨਰਫਲ ਕਾਮਾ ਤੱਕ ਇਸ ਲਾਈਨ ਨੂੰ ਕਮਾਉਂਦੇ ਨੇ। ਇੰਨਾ ਨਾਮ ਜਪਣਾ ਜਿਵੇਂ ਬੱਚਾ ਸੰਸੀਅਰਲੀ ਪੜ੍ਹਾਈ ਕਰਦਾ ਹੈ, ਕਿੰਨੇ ਪਿਆਰ ਨਾਲ ਪੜ੍ਹਾਈ ਕਰਦਾ, ਚਾਰੇ ਕੰਮ ਛੱਡ ਦਿੰਦਾ ਹੈ। ਕਿਤੇ ਵਿਆਹ ਦੇ ਬੁਲਾਓ ਨੂੰ ਕਹਿੰਦਾ ਨਹੀਂ ਮੇਰੇ ਪੜ੍ਹਾਈਏ, ਬੜੀ ਮੈਂ ਇਗਜ਼ਾਮ ਦੇਣੇ ਨੇ, ਮੈਂ ਉੱਧਰ ਜਾਣਾ। ਕਿੰਨਾ ਸੀਰੀਅਸ ਹੁੰਦਾ ਉਹ, ਦੁਨੀਆਂ ਦੇ ਨਿੱਕੇ ਮੋਟੇ ਕੰਮ ਕੁੰਮ ਪਾਸੇ ਕਰਕੇ ਇਹਨੂੰ ਫਸਟ ਪ੍ਰੈਫਰੈਂਸ ਦਿੰਦਾ। ਇਵੇਂ ਹੀ ਗੁਰਸਿੱਖੀ ਜੀਵਨ ਵਿੱਚ ਸਾਡੀ ਪ੍ਰੈਫਰੈਂਸ ਹੋਵੇ ਤਾਂ ਗੁਰੂ ਲਈ ਹੋਵੇ, ਸਾਡੀ ਪ੍ਰੈਫਰੈਂਸ ਪਹਿਲ ਹੋਵੇ ਤਾਂ ਇਸ ਸਾਧ ਸੰਗਤ ਲਈ ਪ੍ਰੈਫਰੈਂਸ ਹੋਵੇ। ਜਦੋਂ ਇਹੋ ਜਿਹੇ ਐਟੀਟਿਊਡ ਨਾਲ, ਇਹੋ ਜਿਹੇ ਮਨ ਦੇ ਸੁਭਾਅ ਨਾਲ ਅਸੀਂ ਇਸ ਦਰ ਤੇ ਆਇਆ ਕਰਾਂਗੇ, ਔਰ ਗੁਰੂ ਨਾਨਕ ਤਰੁੱਟ ਕੇ ਆਪਣੇ ਬਖਸ਼ਿਸ਼ਾਂ ਦੇ ਭੰਡਾਰੇ ਖੋਲ ਦੇਵੇਗਾ। ਹੁਣ ਤਾਂ ਬਹੁਤ ਚਾਹੇ ਪਰ ਅਸੀਂ ਅਜੇ ਇਸ ਸਕੂਲ ਦੇ ਸਟੂਡੈਂਟ, ਅਸੀਂ ਦਿਲੋਂ ਨਹੀਂ ਬਣੇ। ਉੱਤੋਂ ਸਕੂਲ ਦਾ ਡਰੈਸ ਤਾਂ ਪਾ ਲਿਆ ਹੋਇਆ ਹੈ, ਪਰ ਅਸੀਂ ਸਟੂਡੈਂਟ ਜਿਵੇਂ ਸਟੂਡੈਂਟ ਸੀਰੀਅਸਲੀ ਪੜ੍ਹਾਈ ਕਰਦਾ, ਇੰਨੀ ਸੀਰੀਅਸਲੀ ਮਨ ਕਰਕੇ ਅਸੀਂ ਪੜ੍ਹਾਈ ਨਹੀਂ ਕਰਦੇ। ਅਸੀਂ ਆਹ ਦੇਖੋ ਕਿੰਨੀ ਭਾਵਨਾ ਦੇ ਨਾਲ ਲਾਈਨਾਂ ਲਿਖੀਆਂ ਨੇ, ਕਿੰਨੀ ਅੰਦਰ ਗੁਰੂ ਸਾਹਿਬ ਦੇ ਅੰਦਰ ਕਿੰਨਾ ਹੌਂਕਾ ਹੈ। ਜਪੋ ਤਾਂ ਇੱਕੋ ਨਾਮਾ ਅਵਰ ਨਰਾਫਲ ਕੰਮ, ਇਟ ਮੀਨਸ ਕਿ ਜਿੰਨੇ ਕੰਮ ਕਰਨੇ ਆ ਇਹ ਸਾਰੇ ਨਰਾਫਲ ਕੰਮ ਨੇ। ਕਰਨਾ ਕੀ ਸੀ? ਜਪੋ ਤਾਂ ਇੱਕੋ ਨਾਮ। ਹੁਣ ਕਈ ਨੇ, ਕਈ ਸੱਜਣ ਇਸ ਤਰ੍ਹਾਂ ਕਹਿੰਦੇ ਨੇ, ਕਹਿੰਦੇ ਇਹਦਾ ਮਤਲਬ ਜੇ ਅਵਰ ਨਰਾਫਲ ਕੰਮ ਹੈ ਤਾਂ ਕੰਮ ਕੁੰਮ ਛੱਡ ਕੇ ਬਹਿ ਜਾਈਏ, ਕੰਮ ਨਾ ਕਰੀਏ, ਦੁਨੀਆਦਾਰੀ ਨਾ ਕਰੀਏ। ਐਵੇਂ ਨਹੀਂ ਕਹਿੰਦਾ ਗੁਰੂ। ਗੁਰੂ ਕਹਿੰਦਾ ਭਾਈ ਦੁਨੀਆਦਾਰੀ ਕਰ, ਬੱਚੇ ਪਾਲ, ਗ੍ਰਿਸਤੀ ਕਰ, ਬਿਜ਼ਨਸ ਕਰ, ਸਭ ਕੁਛ ਕਰ, ਪਰ ਉਹਦੇ ਪਿਆਰ